ਝਾੜਨਾ ਤੇ ਪੈਣਾ ਹੈ, ਇੱਦਾਂ ਹੀ ਥੋੜਾ ਲੈ ਲੈਣਾ ਆਖੋ ਸਤਨਾ। ਤੇ ਜਿਹੜਾ ਝਾੜੇ ਬਿਨਾ ਹੀ ਕੰਬਲ ਉੱਪਰ ਆ ਜਾਏ ਫਿਰ ਉਹ ਨੁਕਸਾਨ ਕਰਦਾ, ਆਖੋ ਸਤਨਾ। ਥੋੜਾ ਥੋੜਾ ਹੋਣਾ ਚਾਹੀਦਾ, ਥੋੜੀ ਥੋੜੀ ਝਾੜ ਚੰਬ ਹੁੰਦੀ ਰਹੇ ਫਿਰ ਠੀਕ ਰਹਿੰਦਾ ਕੰਮ, ਨਹੀਂ ਤੇ ਵਿਗੜ ਜਾਂਦਾ। ਸਤਿਸੰਗ ਜੀ, ਛੇਵੇਂ ਪਾਤਸ਼ਾਹ ਨੇ ਭੇਜ ਦਿੱਤਾ। ਹੁਣ ਹੋਮੇ ਦੇ ਰੋਗ ਨੂੰ ਸਤਿਗੁਰਾਂ ਨੇ ਕੱਟਣਾ ਸੀ, ਖੇਡ ਐਸੀ ਵਰਤਾਈ, ਕਾਬਲ ਪਹੁੰਚ ਗਏ ਬੜੇ ਵਪਾਰੀ। ਪਹਿਲਾਂ ਵੀ ਗੁਰੂ ਕੇ ਸਿੱਖ ਘੋੜੇ ਲੈਣ ਆਉਂਦੇ ਹੁੰਦੇ ਸਨ। ਆਪ ਜੀ ਨੇ ਬੜੀ ਵਾਰੀ ਸੁਣਿਆ ਹੈ, ਛੇਵੇਂ ਪਾਤਸ਼ਾਹ ਨੇ ਸ਼ਸਤਰ ਰੱਖੇ, ਸ਼ਾਸਤਰ ਵਿਦਿਆ, ਸ਼ਸਤਰ ਵਿਦਿਆ, ਅਸਤਰ ਵਿਦਿਆ ਸਿੱਖੀ ਤੇ ਆਪਣੇ ਆ ਗੁਰਸਿੱਖਾਂ ਨੂੰ ਸਿਖਾਈ। ਭਾਈ ਗੁਰਦਾਸ ਜੀ ਨੇ ਉਹਨਾਂ ਦੀ ਬਾਬਤ ਲਿਖਿਆ, ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰਸੂਰਮਾ ਵੱਡ ਜੋਧਾ ਬਹੁ ਪਾਰਿਓ ਪੁਕਾਰੀ, ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ਼ ਨਿਹਾਰੀ, ਅਗਮ ਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣੋ ਸੰਸਾਰੀ, ਕਲਯੁਗ ਪੀੜੀ ਸੋਢੀਆਂ ਨਿਹਚਲ ਨੀਮ ਉਸਾਰ ਖਿਲਾਰੀ, ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਛੇਵੇਂ ਪਾਤਸ਼ਾਹ ਜਿੱਥੇ ਮੀਰੀ ਦੀ ਤਲਵਾਰ ਪਾਈ ਪੀਰੀ ਦੀ ਵੀ ਨਾਲ, ਅੰਮ੍ਰਿਤਸਰ ਬਣਿਆ ਅਕਾਲ ਤਖ਼ਤ ਵੀ ਉਹਨਾਂ ਨੇ ਬਣਾਇਆ, ਭਗਤੀ ਤੇ ਸ਼ਕਤੀ ਇਕੱਠੀਆਂ ਕੀਤੀਆਂ, ਸਿੱਖ ਨੂੰ ਸੰਤ ਵੀ ਬਣਾਇਆ ਸਿਪਾਹੀ ਵੀ ਬਣਾਇਆ, ਜਿੱਥੇ ਮਾਲਾ ਉੱਥੇ ਤਲਵਾਰ ਵੀ। ਕਿਉਂਕਿ ਗੁਰਮੁਖੋ ਜਦੋਂ ਕਦੇ ਸੂਰਮਿਆਂ ਨੂੰ ਸ਼ਾਂਤੀ ਦੀ ਲੋੜ ਪੈਂਦੀ ਸੀ ਨਾ, ਸੂਰਮੇ ਜੰਗ ਕਰਦੇ ਕਰਦੇ ਪਹਿਲੇ ਸਮਿਆਂ ਵਿੱਚ ਉਹਨਾਂ ਦੇ ਮਨ ਅਸ਼ਾਂਤ ਹੋ ਜਾਂਦੇ ਸਨ, ਤੇ ਸੂਰਮੇ ਸੰਤਾਂ ਕੋਲ ਜਾਂਦੇ ਸੀ, ਸਿਪਾਹੀ ਸਿਪਾਹੀਆਂ ਨੇ ਸੰਤਾਂ ਕੋਲ ਜਾਣਾ ਵੀ ਸੰਤ ਜੀ ਮੇਰੇ ਮਨ ਨੂੰ ਠੰਡ ਪਵੇ। ਜਦੋਂ ਕਦੇ ਸੰਤਾਂ ਨੇ ਮਾਲਾ ਫੇਰਨੀ ਤੇ ਜਦੋਂ ਕਿਸੇ ਨੇ ਚੜ੍ਹ ਕੇ ਆ ਜਾਣਾ ਭੰਗ ਕਰਨੇ ਜੱਗ ਆ ਕੇ, ਤੇ ਫਿਰ ਰਿਸ਼ੀਆਂ ਨੇ ਭਗਤਾਂ ਨੇ ਸੰਤਾਂ ਨੇ ਸਿਪਾਹੀਆਂ ਕੋਲ ਜਾਣਾ ਵੀ ਸਾਨੂੰ ਬਚਾਓ, ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਸੋਚਿਆ ਵੀ ਸੰਤ ਨੂੰ ਸਿਪਾਹੀ ਦੀ ਲੋੜ ਪੈਂਦੀ ਹੈ ਜਦੋਂ ਇਹ ਭੱਜਦਾ ਜਾ ਕੇ ਕਹਿੰਦਾ ਬਚਾਓ, ਤੇ ਸਿਪਾਹੀ ਨੂੰ ਸੰਤ ਦੀ ਲੋੜ ਪੈਂਦੀ, ਉਹ ਕਹਿੰਦਾ ਮੇਰੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਤੇ ਮਹਾਰਾਜ ਆਖਣ ਲੱਗੇ ਉੱਧਰ ਸਿਪਾਹੀ ਅਧੂਰਾ ਹੈ ਇੱਧਰ ਸੰਤ ਵੀ ਅਧੂਰਾ ਹੈ, ਇਸ ਕਰਕੇ ਸੰਤ ਵੀ ਹੋਵੇ ਤੇ ਸਿਪਾਹੀ ਵੀ ਹੋਵੇ, ਦੋਵੇਂ ਚੀਜ਼ਾਂ ਇਕੱਠੀਆਂ ਹੀ ਹੋਣ, ਸਾਨੂੰ ਮਾਲਾ ਵੀ ਫੜਾ ਦਿੱਤੀ ਤੇ ਸ੍ਰੀ ਸਾਹਿਬ ਵੀ ਫੜਾ ਦਿੱਤੀ। ਆਖੋ ਸਤਨਾਮ। ਸਿੱਖ ਪੰਜ ਕਕਾਰੀ ਬਣਾ ਦਿੱਤਾ ਵੀ ਤੂੰ ਸ਼ਸਤਰਧਾਰੀ ਵੀ ਹੋ ਗੁਰਸਿੱਖਾ, ਜੇ ਮਾਲਾ ਫੇਰਨਾ ਤੇ ਫਿਰ ਤੈਨੂੰ ਸੂਰਮਾ ਵੀ ਤੂੰ ਹੀ ਹੋਵੇਂ, ਕੱਲਾ ਹੀ ਸਿਪਾਹੀ ਵੀ ਹੋ ਤੇ ਸੰਤ ਵੀ ਹੋ, ਦੋਵੇਂ ਕੰਮ ਇਕੱਠੇ ਹੀ ਹੋਣ, ਲੋੜ ਪੈਣ ਤੇ ਮਾਲਾ ਫੇਰ ਲਿਆ ਕਰ, ਜਦੋਂ ਕਿਸੇ ਦੀ ਇੱਜ਼ਤ ਆਬਰੂ ਤੇ ਆ ਬਣੇ ਕਿਸੇ ਮਜ਼ਲੂਮ ਦੀ ਰਾਖੀ ਵਾਸਤੇ, ਫਿਰ ਤੈਨੂੰ ਸ੍ਰੀ ਸਾਹਿਬ ਵੀ ਦਿੱਤੀ ਹੈ ਵੀ ਵਰਤਿਆ ਕਰ, ਰੱਖੋ ਸਤਨਾ। ਇਹ ਤਾਂ ਨਹੀਂ ਦਿੱਤੀ ਵੀ ਐਵੇਂ ਡਰਾਈ ਜਾਓ ਲੋਕਾਂ ਨੂੰ ਅਸੀਂ ਬੜੇ ਸੂਰਮੇ ਆ, ਜਦੋਂ ਕਦੇ ਪਤਾ ਲੱਗੇ ਵੀ ਬਹੁਤੀ ਕਿਤੇ ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕਹਿ ਹੇਤ, ਤਾਂ ਹੀ ਤੇਰੇ ਸੂਰਮੇ ਦਾ ਪਤਾ ਲੱਗੇਗਾ, ਜੇ ਧਰਮ ਵਾਸਤੇ ਕਦੇ ਲੜੇਗਾ ਉਵੇਂ ਹੀ ਗੁੰਡਾਗਰਦੀਆਂ ਕਰਦੇ ਰਹਿਣਾ, ਉਹ ਗੱਲ ਵੱਖਰੀ ਹੈ। ਉਹ ਨਹੀਂ ਸੂਰਮੇ ਹੁੰਦੇ ਇੱਦਾਂ ਦੇ ਲੋਕ ਜਿਹੜੇ ਤੁਰੇ ਫਿਰਦੇ ਨੇ ਵੀ ਅਸੀਂ ਬੜੇ ਸੂਰਮੇ ਆ, ਉਹ ਨਹੀਂ ਸੂਰਮੇ, ਸੂਰਮੇ ਉਹ ਨੇ ਜਿਹੜੇ ਧਰਮ ਵਾਸਤੇ ਲੜਦੇ ਨੇ, ਜਿਹੜੇ ਧਰਮ ਵਾਸਤੇ ਕੋਈ ਕੁਰਬਾਨੀ ਕਰਦੇ ਨੇ, ਸੂਰਮੇ ਦੀ ਪਛਾਣ ਹੀ ਇਹ ਵੇ ਜਿਹੜਾ ਧਰਮ ਵਾਸਤੇ ਲੜੇ ਉਹ ਆ ਸੂਰਮਾ। ਤੇ ਸਿੱਖ ਧਰਮ ਵਿੱਚ ਤੇ ਪਤਾ ਹੀ ਨਹੀਂ, ਇੱਥੇ ਤੇ ਇਤਿਹਾਸ ਹੀ ਸੂਰਮਿਆਂ ਦਾ, ਦੂਜੀ ਤੇ ਗੱਲ ਹੀ ਨਹੀਂ। ਆਖੋ ਸਤਨਾਮ। ਜਾਂ ਸੰਤਾਂ ਦੀ ਗੱਲ ਹੈ ਜਾਂ ਸੂਰਮਿਆਂ ਦੀ ਗੱਲ ਹੈ, ਸੰਤ ਵੀ ਸਿਪਾਹੀ। ਮਾਧੋ ਦਾਸ ਵਿਰਾਗੀ ਭਗਤੀ ਕਰਦਾ ਰਹਿੰਦਾ, ਪਤਾ ਹੀ ਨਹੀਂ ਕਿੰਨਾ ਕੁ ਚਿਰ ਲਾਤਾ ਉਹਨੇ, ਬੜੀ ਬੰਦਗੀ ਕੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਆਏ, ਆਖਣ ਲੱਗੇ ਉਹ ਸੰਤਾ ਹੁਣ ਭਗਤੀ ਬੜੀ ਕਰ ਲਈ ਆ, ਆਹ ਫੜ ਸ੍ਰੀ ਸਾਹਿਬ ਹੁਣ ਸਿਪਾਹੀ ਬਣ ਜਾ। ਇੱਥੇ ਆਏ ਹੋਏ ਸਾਧਾਂ ਫਕੀਰਾਂ ਨੂੰ ਮੰਜੇ ਤੇ ਬਹਾ ਕੇ ਤੇ ਮੰਜਾ ਮੂਧਾ ਮਾਰ ਕੇ ਬੜਾ ਤੂੰ ਆਪਣੇ ਆਪ ਨੂੰ ਸੂਰਮਾ ਬਣਿਆ ਫਿਰਨਾ, ਜੇ ਤੂੰ ਤੂੰ ਦਿਖਾਉਣਾ ਹੀ ਚਾਹੁੰਦਾ ਆਪਣੀ ਪਾਵਰ ਆਪਣੀ ਕਰਾਮਾਤ, ਤੇ ਜਾ ਕੇ ਵੇਖ ਫਤਿਹਗੜ੍ਹ ਸਾਹਿਬ ਸਰਹੰਦ, ਜਿੱਥੇ ਨਿੱਕੀਆਂ ਨਿੱਕੀਆਂ ਜਿੰਦਾਂ ਨੂੰ ਦੀਵਾਰਾਂ ਵਿੱਚ ਜਿੰਦਾਂ ਉਹ ਬੱਚਿਆਂ ਨੂੰ ਦੀਵਾਰਾਂ ਵਿੱਚ ਜਿੰਦਾ ਚਿਣ ਦਿੱਤਾ ਗਿਆ ਸੀ, ਤੇ ਜੇ ਕੋਈ ਕਰਾਮਾਤ ਵਿਖਾਉਣੀ ਹੈ ਤੇ ਜਾ ਖਾਂ ਉੱਥੇ ਜਾ ਕੇ ਵਿਖਾ, ਇੱਥੇ ਤੂੰ ਕਿਹੜੀ ਕਰਾਮਾਤ ਵਿਖਾਉਂਦਾ ਫਿਰਨਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਲਾ ਫੇਰਨ ਵਾਲੇ ਸੰਤ ਨੂੰ ਫੜਾ ਕੇ ਸ੍ਰੀ ਸਾਹਿਬ ਆਖਿਆ ਨਾਮ ਬਥੇਰਾ ਜਪ ਲਿਆ ਸੰਤ ਜੀ ਸਿਪਾਹੀ ਵੀ ਬਣੋ ਸਿਪਾਹੀ ਵੀ ਬਣੋ ਤੇ ਸੈਦ ਖਾਂ ਜਰਨੈਲ ਉਹਦੇ ਹੱਥ ਵਿੱਚ ਸ੍ਰੀ ਸਾਹਿਬ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਜਰਨੈਲਾ ਸੂਰਮਾ ਤੇ ਹੈਵੇਂ ਆ ਫੜ ਮਾਲਾ ਸਿਪਾਹੀ ਤੇ ਹੈਵੇਂ ਨਾਲ ਸੰਤ ਵੀ ਬਣ ਆਖੋ ਸਤਨਾਮ ਸੰਤ ਨੂੰ ਸਿਪਾਹੀ ਬਣਾਇਆ ਸਿਪਾਹੀ ਨੂੰ ਸੰਤ ਬਣਾਇਆ ਸਾਨੂੰ ਸਾਡੇ ਗੁਰੂ ਤੇ ਮਾਨ ਹੈ ਸ੍ਰੀ ਸਾਹਿਬ ਵੀ ਪਵਾਈ ਨਿਤਨੇਮ ਵੀ ਬੰਦਗੀ ਵੀ ਸਵੇਰੇ ਸਿੱਖ ਬਾਣੀ ਪੜ੍ਹਦਾ ਹੋਵੇ ਨਿਤਨੇਮ ਕਰਦਾ ਹੋਵੇ ਤੇ ਨਾਲੇ ਇਹ ਗੱਲ ਧਿਆਨ 'ਚ ਰੱਖੋ ਤਲਵਾਰ ਵੀ ਉਹ ਚਲਾ ਸਕਦਾ ਜਿਹਦੇ ਕੋਲ ਚੰਗੀ ਵਿਚਾਰ ਹੋਵੇ ਕਮਾਈਆਂ ਤੋਂ ਬਿਨਾਂ ਤਲਵਾਰਾਂ ਨਹੀਂ ਚੱਲਦੀਆਂ ਬਾਬਾ ਦੀਪ ਸਿੰਘ ਜੀ ਬਿਨਾਂ ਸਿਰ ਤੋਂ ਲੜੇ ਨੇ ਬੜੇ ਵੱਡੇ ਵੱਡੇ ਪ੍ਰਕਰਨ ਨੇ ਗੁਰਮੁਖੋ ਇੱਧਰ ਆਪਾਂ ਨੂੰ ਜਾਣ ਦਾ ਸਮਾਂ ਨਹੀਂ ਚਾਰ ਸਰੂਪ ਉਹਨਾਂ ਨੇ ਹੱਥੀਂ ਲਿਖੇ 12 ਸਾਲ ਦੇ ਲਗਭਗ ਸਮਾਂ ਉਹਨਾਂ ਨੂੰ ਲਿਖਣ ਤੇ ਲੱਗਾ 12 ਸਾਲ ਤੇ ਸਾਧ ਸੰਗਤ 12 ਸਾਲਾਂ ਵਿੱਚ ਬਾਬਾ ਦੀਪ ਸਿੰਘ ਜੀ ਨੇ ਚਾਰ ਸਰੂਪ ਹੱਥੀਂ ਲਿਖੇ ਹਰ ਸਮੇਂ ਬਾਣੀ ਲਿਖਦੇ ਰਹਿਣਾ ਲਿਖਦੇ ਰਹਿਣਾ ਲਿਖਦੇ ਰਹਿਣਾ ਬਾਣੀ ਤੇ ਲਗਾਤਾਰ 1 ਸਾਲ ਪੜ੍ਹੀ ਜਾਓ ਰੋਮ ਰੋਮ ਵਿੱਚ ਰਚ ਜਾਂਦੀ ਹੈ ਤੇ ਬਾਬਾ ਦੀਪ ਸਿੰਘ ਜੀ ਨੇ ਤੇ 12 ਸਾਲ ਬਾਣੀ ਲਿਖੀ ਸੀ ਰੋਮ ਰੋਮ ਵਿੱਚ ਉਹਨਾਂ ਦੇ ਬਾਣੀ ਵਸ ਗਈ ਸੀ ਐਵੇਂ ਬਿਨਾਂ ਸਿਰ ਤੋਂ ਨਹੀਂ ਲੜੇ ਆਖੋ ਸਤਨਾਮ ਇੱਥੇ ਸਾਡੇ ਸਿੱਖ ਲਿਖਾਰੀ ਨਾ ਕਈ ਮੈਂ ਇੰਗਲੈਂਡ ਪਿੱਛੇ ਜੇ ਉੱਥੇ ਇੱਕ ਰੌਲਾ ਪੈ ਗਿਆ ਉੱਥੇ ਚਲੋ ਕਾਫੀ ਹੁਣ ਸਟੇਜ ਤੇ ਬੈਠੇ ਆ ਵੀ ਕੁਛ ਖੜਕਾ ਦੜਕਾ ਵੀ ਹੋਇਆ ਸਿੰਘਾਂ ਦਾ ਉਹਦੇ ਨਾਲ ਉਹ ਮੇਰੇ ਜਾਣ ਤੋਂ ਪਹਿਲਾਂ ਦੀ ਗੱਲ ਸੀ ਤੇ ਜਦੋਂ ਗਏ ਤੇ ਉਦੋਂ ਵੀ ਉਹ ਬੜਾ ਰੌਲਾ ਪਾਇਆ ਕਰਨ ਆਖੇ ਜੀ ਬਾਬਾ ਦੀਪ ਸਿੰਘ ਜੀ ਬਿਨਾਂ ਸਿਰ ਤੋਂ ਲੜੇ ਨਹੀਂ ਐਵੇਂ ਹੀ ਲੋਕਾਂ ਨੇ ਗੱਲਾਂ ਬਣਾਈਆਂ ਨੇ ਐਵੇਂ ਹੀ ਕਹਿ ਦਿੰਦੇ ਨੇ ਵੀ ਬਿਨਾਂ ਸਿਰ ਤੋਂ ਲੜੇ ਬਾਬਾ ਦੀਪ ਸਿੰਘ ਜੀ ਦਾਸ ਵੀ ਬੇਨਤੀ ਕਰਦਾ ਹੁੰਦਾ ਕੋਈ ਗੁਰਮੁਖੋ ਤੁਸੀਂ ਅੱਜ ਚਾਰ ਕਿਤਾਬਾਂ ਪੜ੍ਹ ਕੇ ਇਧਰੋਂ ਉਧਰੋਂ ਗਿਆਨ ਇਕੱਠਾ ਕਰਕੇ ਤੇ ਕਹਿੰਦੇ ਹੋ ਕਿ ਬਾਬਾ ਦੀਪ ਸਿੰਘ ਜੀ ਬਿਨਾਂ ਸਿਰ ਤੋਂ ਕਿਵੇਂ ਲੜ ਸਕਦੇ ਨੇ ਲੋਕਾਂ ਨੇ ਐਵੇਂ ਗੱਲਾਂ ਬਣਾਈਆਂ ਨੇ ਪਹਿਲੀ ਗੱਲ ਤੇ ਆ ਵੀ ਗੁਰੂ ਗੋਬਿੰਦ ਸਿੰਘ ਨੇ ਥਾਪੜਾ ਦਿੱਤਾ ਸੀ ਬਾਬਾ ਦੀਪ ਸਿੰਘ ਨੂੰ ਬਰਾਬਰਤਾ ਹੀ ਤੇ ਕਰ ਲੈਂਦੇ ਆ ਵੀ ਨਹੀਂ ਲੜੇ ਪਹਿਲੀ ਗੱਲ ਤੇ ਥਾਪੜਾ ਦਿੱਤਾ ਸੀ ਦੂਜੀ ਗੱਲ ਬਾਬੇ ਦੀਪ ਸਿੰਘ ਨੂੰ ਵਰ ਪ੍ਰਾਪਤ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿਰ ਧੜ ਤੋਂ ਜੁਦਾ ਹੋ ਜਾਵੇ ਸਿੰਘਾਂ ਤੇਰੇ ਬਚਨ ਪੁੱਗਣਗੇ ਨਿਭਾਏਗਾ ਇਹ ਬਚਨ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਵੀ ਤੇ ਬਾਬਾ ਦੀਪ ਸਿੰਘ ਜੀ ਨੂੰ ਦੋਵਾਂ ਨੂੰ ਇਹਨਾਂ ਨੇ ਵਰ ਲਏ ਬੇਨਤੀ ਕਰਕੇ ਮਹਾਰਾਜ ਕਿਰਪਾ ਕਰਿਓ ਜੋ ਮੰਗਿਆ ਉਹ ਪੂਰਾ ਹੋਇਆ ਵੱਡੇ ਪ੍ਰਕਰਨ ਨੇ ਅੱਗੇ ਅਰਜ ਕਰ ਚੁੱਕੇ ਇੱਧਰ ਜਾਣ ਦਾ ਸਮਾਂ ਨਹੀਂ ਬਹੁਤਾ ਥਾਪੜਾ ਲਿਆ ਗੁਰੂ ਗੋਬਿੰਦ ਸਿੰਘ ਤੋਂ ਵਰ ਲਿਆ ਸੱਚੇ ਪਾਤਸ਼ਾਹ ਨੇ ਆਪਣੀ ਦੇਖ ਰੇਖ ਹੇਠ ਆਪਣੀ ਨਿਗਰਾਨੀ ਹੇਠ ਸ਼ਸਤਰ ਵਿੱਦਿਆ ਸਿਖਾਈ ਸ਼ਾਸਤਰ ਵਿੱਦਿਆ ਸਿਖਾਈ ਅਸਤਰ ਵਿੱਦਿਆ ਸਿਖਾਈ ਤੇ 12 ਸਾਲ ਲਗਾਤਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਬਾਬਾ ਦੀਪ ਸਿੰਘ ਜੀ ਨੇ ਹੱਥੀਂ ਲਿਖੀ 4 ਬੀੜਾਂ ਤਿਆਰ ਕੀਤੀਆਂ ਤੇ ਦਾਸ ਅਰਜ ਕਰਦਾ ਹੁੰਦਾ 4 ਬੀੜਾਂ ਲਿਖੋ 12 ਸਾਲ ਲਾਓ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਲੈ ਕੇ ਆਓ ਤੇ ਫਿਰ ਲਿਖਾਰੀਓ ਗੱਲ ਕਰਿਓ ਕਿ ਬਾਬਾ ਦੀਪ ਸਿੰਘ ਜੀ ਬਿਨਾਂ ਸਿਰ ਤੋਂ ਲੜੇ ਨੇ ਕਿ ਨਹੀਂ ਆਖੋ ਸਤਨਾਮ ਉੱਠਣਾ ਉੱਠਣਾ 10 ਵਜੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਨਾ ਗੱਲਾਂ ਬਾਬਾ ਦੀਪ ਸਿੰਘ ਨੂੰ 12 ਸਾਲ ਜਿਨ੍ਹਾਂ ਨੇ ਲਗਾਤਾਰ ਬਾਣੀ ਲਿਖੀ ਆ ਅਸੀਂ ਉਹਨਾਂ ਤੇ ਕਿੰਤੂ ਪਰੰਤੂ ਅੱਜ ਏਡੇ ਵੱਡੇ ਗੁਰਸਿੱਖਾਂ ਤੇ ਕਰਨੇ ਆ ਗੁਰਮੁਖੋ ਬਾਣੀ ਵਿੱਚ ਏਡੀ ਵੱਡੀ ਪਾਵਰ ਏ ਕਿ ਜੇ ਸਿੱਖ ਬਚਨ ਕਰੇ ਨਾ ਰੰਗਿਆ ਹੋਇਆ ਰੋਮ ਰੋਮ ਵਿੱਚ ਜਿਹਦੇ ਬਾਣੀ ਰਚ ਗਈ ਹੋਵੇ ਜੇ ਉਹ ਰੰਗਿਆ ਹੋਇਆ ਬਚਨ ਕਰ ਦੇਵੇ ਤੇ ਬਿਨਾਂ ਸਿਰ ਤੋਂ ਵੀ ਲੜ ਸਕਦਾ ਹੈ ਵੇਖਣ ਵਾਲੇ ਕਹਿੰਦੇ ਸੀ ਸਿਪਾਹੀ ਉਹ ਕਹਿੰਦੇ ਨੇ ਉਹ ਅਸੀਂ ਜਿਉਂਦਿਆਂ ਨਾਲ ਤੇ ਲੜ ਸਕਨੇ ਆ ਉਹ ਜੇ ਜਿਉਂਦੇ ਲੜਨ ਤੇ ਲੜੀਏ ਤੇ ਬਿਨਾਂ ਸਿਰ ਤੋਂ ਵੀ ਲੜੀ ਜਾਂਦੇ ਨੇ ਇਹਨਾਂ ਨਾਲ ਕਿਵੇਂ ਲੜੀਏ ਇਹਨਾਂ ਦਾ ਮੁਕਾਬਲਾ ਸਾਥੋਂ ਨਹੀਂ ਹੁੰਦਾ ਅਸੀਂ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਇਹ ਸਭ ਸਤਿਗੁਰ ਦੀ ਰਹਿਮਤ ਸੀ ਸਤਿਗੁਰ ਦੀ ਬਖਸ਼ਿਸ਼ ਸੀ ਰੋਮ ਰੋਮ ਵਿੱਚ ਉਹਨਾਂ ਦੇ ਬਾਣੀ ਵਸ ਗਈ ਸੀ ਤੇ ਸਾਧ ਸੰਗਤ ਜਿਨ੍ਹਾਂ ਦੇ ਰੋਮ ਰੋਮ ਵਿੱਚ ਬਾਣੀ ਵਸ ਜਾਵੇ ਜਿਨ੍ਹਾਂ ਦੇ ਰੋਮ ਰੋਮ ਵਿੱਚ ਸਤਿਗੁਰ ਦਾ ਵਾਸਾ ਹੋ ਜਾਵੇ ਫਿਰ ਉਹ ਬਿਨਾਂ ਸਿਰ ਤੋਂ ਵੀ ਲੜ ਸਕਦੇ ਨੇ ਫਿਰ 90 ਸਾਲ ਦੀ ਉਮਰ ਵਿੱਚ ਭਾਈ ਮਨੀ ਸਿੰਘ ਜੀ ਬੰਦ ਬੰਦ ਵੀ ਕਟਾ ਸਕਦੇ ਨੇ ਮਾਰਿਆ ਜਲਾਦ ਨੇ ਟੋਕਾ ਤੇ ਗੁੱਟ ਕੋਲ ਹੱਥ ਫੜ ਕੇ ਆਖਣ ਲੱਗੇ ਰੁਕ ਜਾ ਆਂਦਾ ਕੀ ਗੱਲ ਡਰ ਗਏ ਹੋ ਬਾਪੂ ਜੀ 90 ਸਾਲਾਂ ਦੀ ਉਮਰ ਮੰਨੋਗੇ ਹੁਣ ਈਨ ਨਹੀਂ ਚੱਲ ਸਕਦੇ ਤੇ ਭਾਈ ਸਾਹਿਬ ਭਾਈ ਸਾਹਿਬ ਸਿੰਘ ਸਾਹਿਬ ਮਨੀ ਸਿੰਘ ਜੀ ਆਖਣ ਲੱਗੇ ਤੈਨੂੰ ਹੁਕਮ ਬੰਦ ਬੰਦ ਕੱਟਣ ਦਾ ਹੈ ਤੇ ਤੂੰ ਗੁੱਟ ਕੋਲ ਮਾਰਨਾ ਬੰਦ ਤੇ ਪੋਟੇ ਤੋਂ ਸ਼ੁਰੂ ਹੁੰਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬੰਦ ਤੇ ਇੱਕ ਪੋਟੇ ਤੋਂ ਸ਼ੁਰੂ ਹੁੰਦਾ ਤੇ ਇਹ ਉਹੀ ਕਹਿ ਸਕਦਾ ਹੈ ਜਿਹਦੇ ਰੋਮ ਰੋਮ ਵਿੱਚ ਬਾਣੀ ਵਸ ਚੁੱਕੀ ਹੋਵੇ ਜਿਹਦੇ ਹਿਰਦੇ ਵਿੱਚ ਗੁਰਬਾਣੀ ਦਾ ਸਤਿਗੁਰ ਦਾ ਵਾਸਾ ਹੋਵੇ ਉਹੀ ਇਹ ਗੱਲ ਕਹਿ ਸਕਦਾ ਹੈ ਹਰ ਇੱਕ ਦੀ ਗਤੀ ਨਹੀਂ ਹਰ ਇੱਕ ਨਹੀਂ ਇੱਥੇ ਤੱਕ ਪਹੁੰਚ ਸਕਦਾ ਤੇ ਸਾਧ ਸੰਗਤ ਜਿਨ੍ਹਾਂ ਤੇ ਸਤਿਗੁਰ ਦੀ ਮਿਹਰ ਹੋ ਗਈ ਜਿਨ੍ਹਾਂ ਤੇ ਸਤਿਗੁਰ ਦੀ ਬਖਸ਼ਿਸ਼ ਹੋ ਗਈ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦਾ ਨਾਮ ਵਸ ਗਿਆ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਉਹਨਾਂ ਨੂੰ ਫਿਰ ਸਾਰਾ ਸੰਸਾਰ ਪੂਜਦਾ ਹੈ ਤੇ ਸੂਰਮੇ ਨੇ ਉਹ ਸੰਤ ਵੀ ਤੇ ਸਿਪਾਹੀ ਵੀ ਜਿਹੜੇ ਸੂਰਮੇ ਨੇ ਜਿਹੜੇ ਧਰਮ ਵਾਸਤੇ ਜਿਹੜੇ ਆਪਣੇ ਦੀਨ ਵਾਸਤੇ ਲੜਦੇ ਨੇ ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕਹੇਤ ਕੁਛ ਦੀਨ ਵਾਸਤੇ ਆਪਣਾ ਆਪ ਕੁਰਬਾਨ ਕਰ ਦਿੰਦੇ ਨੇ ਤੇ ਕੁਝ ਐਸੇ ਨੇ ਜਿਹੜੇ ਇਸ ਸੰਸਾਰ ਵਾਸਤੇ ਆਪਣਾ ਦੀਨ ਖਤਮ ਕਰ ਦਿੰਦੇ ਨੇ ਧਰਮ ਸਿੱਕੇ ਤੇ ਟੰਗ ਦਿੰਦੇ ਨੇ ਜਿਵੇਂ ਗੁਰੂ ਸਾਹਿਬ ਨੇ ਆਖਿਆ ਸੀ ਰਾਜਨੀਤੀ ਪੈਰ ਦੀ ਜੁੱਤੀ ਧਰਮ ਸਿਰ ਦਾ ਤਾਜ ਅੱਜ ਕਈ ਲੋਕਾਂ ਨੇ ਜੁੱਤੀ ਸਿਰ ਤੇ ਰੱਖੀ ਹੋਈ ਹੈ ਤੇ ਧਰਮ ਪੈਰਾਂ 'ਚ ਰੁਲਦਾ ਉਹਨਾਂ ਦਾ ਧਰਮ ਦੀ ਕੋਈ ਪਰਵਾਹ ਨਹੀਂ ਕੁਰਸੀ ਨਹੀਂ ਜਾਣੀ ਚਾਹੀਦੀ ਆਖੋ ਸਤਨਾਮ ਉਹ ਵੀ ਲੋਕ ਨੇ ਧਰਮ ਸਿੱਕੇ ਤੇ ਟੰਗ ਦਿੱਤਾ ਹੈ ਪਰ ਮਹਾਰਾਜ ਕਹਿੰਦੇ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚੱਲਦੀ ਸਾਥ ਆਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਗੁਰਮੁਖੋ ਪਰਿਵਾਰ ਤੇ ਖਰੇ ਫੇਰ ਵੀ ਮਿਲ ਜਾਏਗਾ ਮਾਇਆ ਤੇ ਫੇਰ ਵੀ ਮਿਲ ਜਾਏਗੀ ਐਸ਼ੋ ਇਸ਼ਰਤ ਤੇ ਫੇਰ ਵੀ ਮਿਲ ਜਾਏਗੀ ਪਰ ਧਰਮ ਇਹ ਸਿੱਖ ਧਰਮ ਨਹੀਂ ਮੁੜ ਮੁੜ ਮਿਲਣਾ ਇਹ ਸਿੱਖੀ ਨਹੀਂ ਮੁੜ ਮੁੜ ਮਿਲਣੀ ਭਾਈ ਸਾਹਿਬ ਮਨੀ ਸਿੰਘ ਨੇ ਆਖਿਆ ਸੀ ਸਿੱਖੀ ਨਹੀਂ ਮਿਲਣੀ ਜਲਾਦਾ ਬੰਦ ਬੰਦ ਕੱਟ ਦੇ ਇਸੇ ਕਰਕੇ ਉਹ ਦੀਨ ਨੀ ਗਵਾਈ ਦਾ ਦੁਨੀਆ ਦੇ ਪਿੱਛੇ ਲੱਗ ਕੇ ਦੀਨ ਨੀ ਗਵਾਈ ਦਾ ਦੁਨੀਆ ਦੇ ਪਿੱਛੇ ਲੱਗ ਕੇ ਦੀਨ ਨੀ ਗਵਾਈ ਦਾ ਦੁਨੀਆ ਦੇ ਪਿੱਛੇ ਬੋਲੋ ਬੋਲੋ ਭੈਣਾ ਦੀਨ ਨੀ ਗਵਾਈ ਦੀਨ ਨੀ ਗਵਾਈ ਦਾ ਜੀ ਦੁਨੀਆ ਦੇ ਪਿੱਛੇ ਲੱਗ ਕੇ ਦੀਨ ਨੀ ਗਵਾਈ ਜਲਾਦਾ ਬੰਦ ਬੰਦ ਕੱਟ ਦੇ ਇਸੇ ਕਰਕੇ ਉਹ ਦੀਨ ਨੀ ਗਵਾਈ ਦਾ ਦੁਨੀਆ ਦੇ ਪਿੱਛੇ ਲੱਗ ਕੇ ਦੀਨ ਨੀ ਗਵਾਈ ਦਾ ਦੁਨੀਆ ਦੇ ਪਿੱਛੇ ਲੱਗ ਕੇ ਦੀਨ ਨੀ ਗਵਾਈ ਦਾ ਦੁਨੀਆ ਦੇ ਪਿੱਛੇ ਬੋਲੋ ਬੋਲੋ ਭੈਣਾ ਦੀਨ ਨੀ ਗਵਾਈ ਦੀਨ ਨੀ ਗਵਾਈ ਦਾ ਜੀ ਦੁਨੀਆ ਦੇ ਪਿੱਛੇ ਲੱਗ ਕੇ ਦੀਨ ਨੀ ਗਵਾਈ ਦਾ ਦੁਨੀਆ ਦੇ ਪਿੱਛੇ ਲੱਗ ਕੇ ਗੱਜ ਕੇ ਭੈਣਾ
ਤੈਂ ਤਾਂ ਪੈਰਾਂ ਤੇ ਕੁਹਾੜਾ ਮਾਰਿਆ
ਧਰਮ ਗਵਾ ਕੇ ਇਸ ਫਾਨੀ ਸੰਸਾਰ ਪਿੱਛੇ ਆਪਣੇ ਪਰਿਵਾਰ ਪਿੱਛੇ ਦੀਨ ਛੱਡ ਦੇਗਾ, ਧਰਮ ਛੱਡ ਦੇਗਾ, ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰਨ ਵਾਲੀ ਗੱਲ ਏ। ਧਰਮ ਸਿਰ ਦਾ ਤਾਜ ਸਮਝ ਕੇ ਰੱਖੋ, ਧਰਮ ਨੂੰ ਪੈਰਾਂ ਚ ਨਾ ਰੋਲੋ। ਸਭ ਤੋਂ ਵੱਡੀ ਗੱਲ ਸਾਡੇ ਵਾਸਤੇ ਸਿੱਖੀ ਹੈ, ਸਭ ਤੋਂ ਪਹਿਲਾਂ ਧਰਮ ਏ, ਸਭ ਕੁਝ ਪਿੱਛੇ।
ਤੈ ਤਾਂ ਪੈਰਾਂ ਤੇ ਕੁਹਾੜਾ ਮਾਰਿਆ, ਆਪਣੇ ਹੱਥੀ ਆਪ ਗਾਪਿਆ। ਤੈ ਤਾਂ ਪੈਰਾਂ ਤੇ ਕੁਹਾੜਾ ਮਾਰਿਆ, ਆਪਣੇ ਹੱਥੀ ਆਪ ਗਾਪਿਆ।
ਬੋਲੋ
ਕੁਹਾੜਾ
ਪੈਰਾਂ ਤੇ ਆਪ ਹੀ ਕੁਹਾੜਾ ਮਾਰ ਲਿਆ, ਖੁਦ ਹੀ ਕੁਹਾੜਾ ਮਾਰ ਲਿਆ, ਧਰਮ ਛੱਡ ਦਿੱਤਾ, ਦੀਨ ਗਵਾ ਦਿੱਤਾ, ਸਿੱਖੀ ਛੱਡ ਦਿੱਤੀ, ਸੰਸਾਰ ਪਿੱਛੇ ਲੱਗ ਕੇ। ਕਈ ਬੜੇ ਕਹਿੰਦੇ ਆ ਯਾਰ ਬੇਲੀ ਏਦਾਂ ਦੇ ਆ, ਬਾਬਾ ਜੀ ਹੁਣ ਕੀ ਕਰੀਏ, ਇਹ ਹੁਣ ਇਹਨਾਂ ਚ ਬਹਿਣਾ ਉੱਠਣਾ ਪੈਂਦਾ ਤੇ ਨਹੀਂ ਅੰਮ੍ਰਿਤ ਛਕ ਸਕਦੇ। ਪਰ ਗੁਰਮੁਖੋ ਜਦੋਂ ਜਮਾਂ ਦੀਆਂ ਮਾਰਾਂ ਪੈਣੀਆਂ ਨੇ ਫਿਰ ਤੇਰੇ ਕਿਸੇ ਯਾਰ ਨੇ ਨਹੀਂ ਆਉਣਾ। ਆਖੋ ਸਤਨਾਮ
ਵਾਹਿਗੁਰੂ।
ਬਸ ਉਹੀ ਹੋਣਗੇ ਚੁੱਕੀ ਲਿਜਾਣਗੇ ਸਾਡੀ। ਜੇ ਸੁਪਨੇ ਚ ਗੁਰਮੁਖੋ ਯਾਰ ਆ ਜਾਏ ਨਾ ਕੋਈ ਸਾਡਾ ਮਰਿਆ ਹੋਵੇ, ਉਹ ਤੇ ਸਾਲ ਹੋ ਜਾ ਕੇ ਤੇ ਸੁਪਨੇ ਵਿੱਚ ਦਿਸ ਪਵੇ, ਸਾਨੂੰ ਬਿਪਤਾ ਛਿੜ ਜਾਂਦੀ ਵੀ ਖਰੇ ਹੁਣ ਕਿਹੜਾ ਭਾਣਾ ਵਰਤ ਜਾਣਾ ਜਿਹੜਾ ਮਰਿਆ ਸੁਪਨੇ ਚ ਆ ਗਿਆ। ਵੇਖੋ ਤੇ ਸਾਡੇ ਯਾਰ ਬੇਲੀ ਜਿਨ੍ਹਾਂ ਪਿੱਛੇ ਅਸੀਂ ਅੱਜ ਆਪਣਾ ਧਰਮ ਛਿੱਕੇ ਤੇ ਟੰਗੀ ਫਿਰਨੇ ਆ ਨਾ, ਇਹਨਾਂ ਯਾਰਾਂ ਨੇ ਆਖਣਾ ਜਿਉਂਦਾ ਤੇ ਇੱਕ ਪਾਸੇ ਤੂੰ ਸੁਪਨੇ ਵਿੱਚ ਵੀ ਨਾ ਆਈ, ਸੁਪਨੇ 'ਚ ਵੀ ਨਾ ਆਈ, ਜਿਨ੍ਹਾਂ ਪਿੱਛੇ ਅਸੀਂ ਸਭ ਕੁਝ ਕਰਨੇ ਫਿਰਨੇ ਆ। ਜੇ ਤੈਨੂੰ ਇਸ਼ਨਾਨ ਕਰਵਾਏਗਾ ਨਾ ਬਾਅਦ ਵਿੱਚ ਮਰੇ ਪੈ ਨੂੰ, ਅਸੀਂ ਸਾਰਿਆਂ ਨਹੀਂ ਜਾਣਾ, ਜਿਹਦੇ ਨਾਲ ਸਰੀਰ ਲਾਸ਼ ਬਣ ਗਿਆ, ਮਿੱਟੀ ਦੀ ਢੇਰੀ ਬਣ ਗਿਆ, ਜਿਹਦੇ ਸਰੀਰ ਦਾ ਇਸ਼ਨਾਨ ਕਰਾਇਆ ਜਾਏਗਾ ਉਹੀ ਯਾਰ ਬੇਲੀ ਨੇ ਬਾਅਦ ਵਿੱਚ ਨਲਕੇ ਤੇ ਹੱਥ ਪੈਰ ਧੋਂਦੇ ਫਿਰਦੇ ਨੇ, ਕਹਿੰਦੇ ਨੇ ਵੀ ਇਹ ਕਿਤੇ ਹੱਥਾਂ ਪੈਰਾਂ ਇਹਨੂੰ ਨਹੀਂ ਲੱਗਿਆ, ਰਹਿ ਜੇ। ਆਖੋ ਸਤਨਾਮ
ਵਾਹਿਗੁਰੂ।
ਬੀਬੀਆਂ ਤੇ ਹੱਥ ਵੀ ਨਹੀਂ ਲਾਉਂਦੀਆਂ, ਲਾਸ਼ ਨੂੰ ਹੱਥ ਵੀ ਨਹੀਂ ਲਾਉਂਦੀਆਂ, ਤੇ ਕਈ ਪਿੰਡਾਂ ਚ ਰਿਵਾਜ ਹੈ ਵੀ ਕਹਿੰਦੇ ਛੱਪੜ ਚ ਨਹਾਓ ਪਰ ਨਹਾ ਕੇ ਜਾਓ, ਇਹ ਲਾਸ਼ ਦੇ ਨੇੜੇ ਗਏ ਆ ਆਪਾਂ, ਭਾਵੇਂ ਟੋਭੇ ਚ ਹੀ ਨਹਾਉਣਾ ਪਵੇ। ਕਈ ਲੋਕਾਂ ਨੇ ਤੇ ਕਬਰਸਤਾਨ ਵਿੱਚ ਉੱਥੇ ਨਲਕੇ ਵੀ ਲਾ ਦਿੱਤੇ ਆ ਵੀ ਕਈ ਲੋਕਾਂ ਨੇ ਇਸ਼ਨਾਨ ਕਰਨਾ ਤੇ ਇੱਥੇ ਨਹਾ ਨਹਾ ਕੇ ਜਾਣ ਲੋਕ ਘਰਾਂ ਨੂੰ, ਕਹਿੰਦੇ ਸੁੱਚੇ ਹੋ ਕੇ ਜਾਓ ਕਿਉਂਕਿ ਮਰੇ ਦਾ ਸੰਸਕਾਰ ਕਰਕੇ ਆਏ ਆ। ਸਾਡੇ ਨਾਲ ਵੀ ਤੇ ਇੱਦਾਂ ਹੀ ਬਣੇਗੀ, ਜਿਹਨੂੰ ਮਰਜ਼ੀ ਵੇਖ ਲਓ ਆਪਣੇ ਯਾਰ ਬੇਲੀ ਜਿਹੜਾ ਮਰਜ਼ੀ ਆ, ਬਸ ਕਿਸੇ ਨੇ ਨਹੀਂ ਖੜਨਾ ਨਾਲ ਸਾਡੇ। ਗੁਰੂ ਨਾਨਕ ਸਾਹਿਬ ਵੇਲੇ ਦਾ ਇੱਕ ਵਾਰੀ ਬਚਨ ਹੈ, ਕਿਸੇ ਜਗ੍ਹਾ ਮਹਾਰਾਜ ਬੈਠੇ ਸੀ ਤੇ ਸੇਠ ਦਾ ਪੁੱਤਰ ਮਰ ਗਿਆ, ਬੜਾ ਰੋਵੇ ਉਹਦੇ ਘਰ ਵਾਲੀ, ਨਾਲੇ ਕੀਰਨੇ ਪਾਏ ਤੇ ਨਾਲੇ ਆ ਕੇ ਪੁੱਤਰਾ ਤੂੰ ਨਾ ਮਰਦਾ ਮੈਂ ਮਰ ਜਾਂਦੀ ਤੇਰੇ ਥਾਂ ਤੇ, ਰੋਵੇ ਮਰ ਜਾਂਦੇ ਨੇ ਸਮਾਧੀ ਨਹੀਂ ਲੱਗਦੀ। ਇਹ ਬੀਬੀ ਰੋਂਦੀ ਹੈ, ਗੱਲ ਕੀ ਮਰਦਾ ਨੇ ਵੇਖ ਕੇ ਆਖਾਂ। ਰੋਂਦਿਆਂ ਦੇ ਹਾਸੇ ਗੁਰੂ ਨਾਨਕ ਸਾਹਿਬ, ਰੋਂਦਿਆਂ ਨੂੰ ਹਸਾਉਣ ਵਾਲੇ ਭੇਜਿਆ ਮਰਦਾਨੇ ਨੂੰ, ਮਰਦਾਨਾ ਗਿਆ ਸਾਰੀ ਵਿਥਿਆ ਆ ਕੇ ਦੱਸੀ ਮਹਾਰਾਜ ਇੱਦਾਂ ਕਰਕੇ ਸੇਠ ਦਾ ਇਕਲੌਤਾ ਪੁੱਤਰ ਚੜਾਈ ਕਰ ਗਿਆ, ਤਾਂ ਰੋਂਦੇ ਨੇ ਪਏ ਸਾਰੇ। ਮਹਾਰਾਜ ਆਖਣ ਲੱਗੇ ਚੱਲ ਚੱਲੀਏ, ਬੀਬਾ ਰੋਵੋ ਨਾ, ਸੇਠ ਜੀ ਰੋਵੋ ਨਾ। ਉਹ ਕਹਿੰਦੇ ਰੋਈਏ ਕਿਉਂ ਨਾ, ਇੱਕੋ ਇੱਕ ਪੁੱਤ ਮਰ ਗਿਆ ਸਾਡਾ, ਰੋਈਏ ਨਾ। ਮਹਾਰਾਜ ਜਾਂਦੇ ਨੇ ਜਿਉਂਦਾ ਹੋ ਜਾਏਗਾ, ਰੋਵੋ ਨਾ, ਮਰ ਕੋਈ ਗੱਲ ਨਹੀਂ। ਉਹ ਚੁੱਪ ਕਰ ਗਏ, ਮੱਥਾ ਟੇਕਿਆ ਉਹਨਾਂ ਨੇ ਵੀ, ਸ਼ੁਕਰ ਹੈ ਸਾਡੇ ਕੰਮ ਦਾ ਬੰਦਾ ਆਇਆ, ਉੱਦਾਂ ਨਹੀਂ ਜੀ ਮੱਥੇ ਟੇਕਦੇ, ਬਸ ਜਦੋਂ ਕੰਮ ਹੋ ਜਾਵੇ ਫਿਰ ਠੀਕ ਆ, ਫਿਰ ਠੀਕ ਆ, ਉੱਦਾਂ ਨਹੀਂ ਜੇ ਕੰਮ ਹੋ ਜਾਵੇ ਫਿਰ ਤੇ ਰੱਬ ਨਹੀਂ ਤੇ ਠੱਗ ਗਏ, ਐਵੇਂ ਗਏ ਗੇੜੇ ਮਾਰਦੇ ਰਹੇ। ਜੇ ਕਿਰਪਾ ਹੋ ਜਾਏ ਕਹਿਣਗੇ ਇਹਦੇ ਵਰਗਾ ਹੈ ਹੀ ਕੋਈ ਨੀ ਰੱਬ, ਅਸੀਂ ਤੇ ਖੁਸ਼ਾਮਦੀ ਹਾਂ ਬਹੁਤੇ, ਬਸ ਲਾਲਚ ਲਾਲਚ ਦੇ ਬਸ ਹੋ ਕੇ ਬਸ ਮੱਥਾ ਟੇਕ ਦਿਓ, ਸਤਿਕਾਰ ਕਰ ਦਿਓ, ਫਤਿਹ ਬੁਲਾ ਦਿਓ, ਨਹੀਂ ਤੇ ਨਹੀਂ। ਤੇ ਹੁਣ ਜਦੋਂ ਮਹਾਰਾਜ ਗਏ ਤੇ ਮੱਥਾ ਟੇਕਿਆ, ਸਤਿਕਾਰ ਕੀਤਾ, ਮਹਾਰਾਜ ਆਖਣ ਲੱਗੇ ਕੋਈ ਗੱਲ ਨਹੀਂ, ਲਿਆਓ ਪਾਣੀ, ਜਲ ਦਿੱਤਾ। ਸਤਿਗੁਰ ਆਖਣ ਲੱਗੇ ਲੈ ਬੀਬਾ ਪੀ ਲੈ, ਆਖਣ ਲੱਗੀ ਉਹਦੇ ਮੂੰਹ ਚ ਪਾਓ, ਉਹਦੇ ਛਿੱਟਾ ਮਾਰੋ, ਮੈਨੂੰ ਕਾਹਦਾ ਪਿਆਂਦੇ। ਉਹ ਆਉਂਦੇ ਨੇ ਬੀਬੀ ਜਿਉਂਦਾ ਤੇ ਹੋ ਜਾਏਗਾ ਪਰ ਤੂੰ ਪੀ ਲੈ, ਤੂੰ ਇਹ ਤੇਰਾ ਆਲੇ ਦੇ ਵਾਲਾ, ਇਹਦਾ ਤੇਰੇ ਵਾਲਾ। ਉਹ ਆਖਣ ਲੱਗੀ ਜੇ ਮੈਂ ਹੀ ਮਰ ਗਈ ਤੇ ਮੈਂ ਬੱਚੇ ਦਾ ਸੁੱਖ ਕੀ ਵੇਖਣਾ। ਚੁੱਪ ਕਰ ਗਈ, ਰੋਈ ਨੀ ਮੁੜ ਕੇ, ਫਿਰ ਚੁੱਪ ਕਰ ਗਈ ਉੱਥੇ। ਸੇਠ ਜੀ ਤੁਸੀਂ ਪੀ ਲਓ, ਤੁਸੀਂ ਜੋ ਆਉਂਦੇ ਸੋ ਵੀ ਮੈਂ ਮਰ ਜਾਂਦਾ, ਮੇਰਾ ਪੁੱਤ ਨਾ ਮਰਦਾ। ਸੇਠ ਆਖਣ ਲੱਗਾ ਮੇਰੇ ਘਰ ਵਾਲੇ ਦੀ, ਘਰ ਵਾਲੀ ਦੀ ਗੱਲ 16 ਨੇ ਨੀ 18 ਨੇ ਸੱਚੀ ਹੈ, ਜੇ ਅਸੀਂ ਮਰ ਗਏ ਅਸੀਂ ਬੱਚੇ ਦਾ ਸੁੱਖ ਹੀ ਵੇਖਾਂਗੇ, ਜੇ ਉਹਨੇ ਸੁੱਖ ਦੇਣਾ ਹੋਇਆ ਰੱਬ ਹੋਰ ਦੇ ਦੇਗਾ। ਫਿਰ ਚੁੱਪ ਕਰਕੇ ਫਿਰ ਨਹੀਂ ਆਖਿਆ ਵੀ ਮੈਂ ਮਰ ਜਾਂਦਾ, ਕਹਿ ਹੀ ਦੇਣਾ, ਕਹਿਣਾ ਸੌਖਾ ਹੀ ਹੈ। ਸਾਰਿਆਂ ਵੱਲ ਕੌਲੀ ਕੀਤੀ, ਉਹ ਵੇਖ ਲਓ ਹੈ ਤੁਹਾਡੇ ਚੁੱਕ ਪੀਣ ਵਾਲਾ, ਸਭ ਨੇ ਨੀਵੀਆਂ ਪਾ ਲਈਆਂ, ਕਿਹੜਾ ਕਿਸੇ ਪਿੱਛੇ, ਕੌਣ ਮਰਦਾ ਪਿਆ, ਰਿਹਾ ਕੌਣ ਜਾਣ ਗਵਾਉਂਦਾ ਕਿਸੇ ਪਿੱਛੇ ਆਪਣੀ, ਸਭ ਨੇ ਨੀਵੀਆਂ ਪਾ ਲਈਆਂ, ਕੋਈ ਨਾ ਹੀ ਆਇਆ। ਸਾਖ ਸੰਬੰਧੀ ਇਹਨਾਂ ਚ ਵੀ ਕੋਈ ਨੀ ਖੜਨਾ, ਪਰ ਗੁਰਮੁਖੋ ਇੱਕ ਗੱਲ ਏ, ਨਾਮ ਜਪਣ ਵਾਲਿਆਂ ਨਾਲ ਰਿਸ਼ਤੇਦਾਰੀ ਨਾਮ ਹੀ ਹੋਵੇ ਭਾਵੇਂ, ਉਹਨਾਂ ਤੋਂ ਬਿਨਾਂ ਜਿਉਣਾ ਔਖਾ। ਢਿੱਡੋਂ ਜੰਮੇ ਪੁੱਤ ਬਿਨਾਂ ਵੀ ਬਾਪੂ ਸਾਰ ਲੈਂਦਾ, ਪਰ ਜਿਨ੍ਹਾਂ ਦੀ ਪ੍ਰੀਤ ਰੰਗਿਆਂ ਹੋਇਆਂ ਨਾਲ ਪੈ ਜਾਏ ਨਾ, ਉਹ ਨਹੀਂ ਬਚਦੇ। ਭਾਈ ਸਾਹਿਬ ਭਾਈ ਗੁਰਮੁਖ ਸਿੰਘ ਜੀ ਉੜੀਸਾ ਵਾਲੇ ਦਮਦਮੀ ਟਕਸਾਲ ਦੇ ਮੁਖੀ ਸਨ, ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਂ ਵਾਲੇ। ਜਦੋਂ ਉਹਨਾਂ ਦੇ ਸਰੀਰ ਦਾ ਅੰਤਮ ਸੰਸਕਾਰ ਕੀਤਾ ਗਿਆ, ਉਹਨਾਂ ਦੇ ਗੜਵਈ ਭਾਈ ਗੁਰਮੁਖ ਸਿੰਘ ਨੇ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਉੱਤੇ ਮਹਾਂਪੁਰਸ਼ਾਂ ਦਾ ਅੰਗੀਠਾ ਸੀ ਜਿੱਥੇ ਚਿਖਾ ਬਣਾਈ ਗਈ, ਸਰੀਰ ਵਿੱਚ ਰੱਖਿਆ ਗਿਆ, ਅੱਗ ਲਾ ਦਿੱਤੀ, ਲਾਂਬੂ ਲੱਗ ਗਿਆ। ਉਹ ਪਹਿਲਾਂ ਇਸ਼ਨਾਨ ਕਰਕੇ ਆਇਆ, ਇਸ਼ਨਾਨ ਕਰਕੇ ਆ ਕੇ ਉਹਨੇ ਕੀਰਤਨ ਸੋਹਲਾ ਕੀਤਾ, ਆਪ ਹੀ ਕੀਰਤਨ ਸੋਹਲਾ ਪੜਿਆ। ਕੀਰਤਨ ਸੋਹਲਾ ਪੜ੍ਹ ਕੇ ਉਹਨੇ ਅਰਦਾਸ ਵੀ ਖੁਦ ਹੀ ਕੀਤੀ। ਵੇਖਣ ਵਾਲੇ ਕਹਿੰਦੇ ਨੇ ਖਰੇ ਮਹਾਂਪੁਰਸ਼ਾਂ ਵਾਸਤੇ ਅਰਦਾਸ ਕਰਦਾ, ਕੀਰਤਨ ਸੋਹਲਾ ਪੜ੍ਹਦਾ, ਇਸ਼ਨਾਨ ਕਰ ਵੀ ਆਇਆ, ਕਿਸੇ ਨੂੰ ਸਮਝ ਨਹੀਂ ਆਈ ਵੀ ਗੱਲ ਕੀ ਹੈ। ਇਸ਼ਨਾਨ ਵੀ ਕੀਤਾ, ਕੀਰਤਨ ਸੋਹਲਾ ਵੀ ਪੜ੍ਹਿਆ, ਅਰਦਾਸ ਵੀ ਕੀਤੀ, ਆਲੇ ਦੁਆਲੇ ਕਰਦਾ ਕਰਦਾ ਪਰਿਕਰਮਾ ਪਿੱਛੇ ਹੱਟ ਕੇ ਨਾ 15 ਫੁੱਟ ਤੇ ਜ਼ੋਰ ਨਾਲ ਫਿਰ ਵਿੱਚ ਛਾਲ ਮਾਰ ਦਿੱਤੀ। ਬਥੇਰਿਆਂ ਨੇ ਛੇਤੀ ਛੇਤੀ ਫੜਨ ਦੀ ਕੋਸ਼ਿਸ਼ ਕੀਤੀ ਗਈ ਤੇ 2 ਮਿੰਟ ਨਹੀਂ ਲੱਗੇ, ਕਹਿੰਦੇ ਬਸ ਹੱਡੀਆਂ ਜੁਦਾ ਹੋ ਗਈਆਂ, ਮਾਸ ਜੁਦਾ ਹੋ ਗਿਆ, ਸਭ ਚਰਬੀ ਢਲ ਗਈ। 2 ਮਿੰਟ ਤੋਂ ਪਹਿਲਾਂ ਪਹਿਲਾਂ ਖਤਮ, ਪਿੰਜਰ ਨਜ਼ਰ ਆ ਰਿਹਾ ਸਾਹਮਣੇ। ਕਈਆਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ, ਕਿਰਪਾ ਕਹਿੰਦੇ ਬਾਬਾ ਕਰਤਾਰ ਸਿੰਘ ਜੀ ਜਿਹੜੇ ਉਦੋਂ ਬਾਅਦ ਸੇਵਾ ਜਿਨ੍ਹਾਂ ਨੇ ਸਾਂਭੀ ਆ, ਉਸੇ ਸਮੇਂ ਮਹਾਂਪੁਰਸ਼ਾਂ ਨੇ ਜੈਕਾਰਾ ਲਾ ਤਾ, ਆਖਣ ਲੱਗੇ ਕੋਈ ਗੱਲ ਨਹੀਂ, ਮਹਾਂਪੁਰਸ਼ਾਂ ਦਾ ਗੜਬਈ ਵੀ ਉਹਨਾਂ ਦੇ ਨਾਲ ਹੀ ਗਿਆ। ਆਖੋ ਸਤਨਾਮ ਵਾਹਿਗੁਰੂ। ਸੋ ਮੇਰੇ ਕਹਿਣ ਤੋਂ ਭਾਵ ਆਪਣੇ ਨਹੀਂ ਜਾਂਦੇ, ਪਰ ਜਿਹੜੇ ਰੰਗੇ ਹੋਏ ਹੋਣ ਉਹਨਾਂ ਪਿੱਛੇ ਕਈ ਜਾਨਾਂ ਵਾਰ ਦਿੰਦੇ ਨੇ। ਪਿਆਰ ਵਾਲੇ ਤੜਫਦੇ ਨੇ, ਉਹ ਬਚ ਨਹੀਂ ਸਕਦੇ। ਕਬੀਰ ਬਿਰਹੋਂ ਭਿਅੰਗਮ ਮਨ ਵਸੈ, ਮਨ ਤਨਾ ਮਨ ਨਾ ਕੋਏ, ਰਾਮ ਜੋਗੀ ਨਾ ਜੀਏ, ਜੀਏ ਤਾਂ ਬੌਰਾ ਹੋਏ। ਪਰ ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਨਾਲ ਤੇ ਪਿਆਰ ਕਰਦੇ ਆ ਸਾਰੇ, ਨਹੀਂ ਤੇ ਪਰਿਵਾਰ ਨੇ ਵੀ ਘਰ ਵਾਲੀ ਨਾਲੇ ਰੋਈ ਜਾਏਗੀ, ਨਾਲੇ ਪੁੱਛੇਗੀ ਲੱਕੜਾਂ ਗਈਆਂ ਨੇ ਕਿ ਨਹੀਂ, ਉੱਥੇ ਸੰਸਕਾਰ ਦੀ ਤਿਆਰੀ ਹੋ ਗਈ। ਘਰ ਕੀ ਨਾਰ ਬਹੁਤ ਹਿੱਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਪਾਗੀ। ਸਭ ਨਾਲ ਏਦਾਂ ਹੀ ਬਣਨੀ ਭਾਈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆ, ਓਏ ਜੀਵੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ, ਉਹ ਲੱਭ ਜਿਹੜੇ ਮਰਨ ਤੋਂ ਬਾਅਦ ਵੀ ਤੇਰਾ ਸਾਥ ਨਿਭਾ ਦੇਣ। ਉਹ ਵੀ ਨੇ ਜਿਨ੍ਹਾਂ ਨੇ ਜਿਉਂਦੇ ਨੂੰ ਛੱਡ ਦੇਣਾ, ਮਾਇਆ ਗਈ ਤੇ ਯਾਰ ਵੀ ਨਾਲ ਹੀ ਚਲੇ ਜਾਂਦੇ ਨੇ। ਪੈਸੇ ਕਰਕੇ ਯਾਰ ਆ, ਉਹਦਾ ਅੰਦਰੋਂ ਪ੍ਰੀਤ ਨਹੀਂ ਕੋਈ। ਤੇ ਸਤਸੰਗ ਜੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤੁਹਾਡੇ ਚੋਂ ਕਿਸੇ ਨੇ ਵੀ ਨਹੀਂ ਪੀਣਾ ਪਾਣੀ, ਹੁਣ ਸਭ ਨੇ ਨੀਵੀਆਂ ਪਾ ਲਈਆਂ, ਮਾਂ ਵੀ ਚੁੱਪ ਹੁਣ ਰੋ ਨਹੀਂ ਰਹੇ, ਚੁੱਪ ਕਰਕੇ ਖਲੋਤੇ ਨੇ, ਕੋਈ ਨਾ ਮਰੇ ਉਹ ਬੱਚੇ ਪਿੱਛੇ। ਮਰਦ ਕਹਿੰਦੇ ਮੈਂ ਪੀ ਲਾਂ ਪਾਣੀ, ਕਹਿੰਦੇ ਪੀ ਲਓ ਜੀ, ਤੁਹਾਡੇ ਕਿਹੜਾ ਜਵਾਕ ਰੋਂਦੇ ਨੇ ਪਿੱਛੇ। ਉਹਨਾਂ ਨੂੰ ਇਦਾਂ ਵੀ ਖਰੇ ਬਾਬਾ ਇਦਾਂ ਹੀ ਤੁਰਿਆ ਫਿਰਦਾ ਪਰ ਇਹ ਨਹੀਂ ਪਤਾ ਵੀ ਗੁਰੂ ਨਾਨਕ ਸਾਹਿਬ ਵੀ ਆਪਣਾ ਪਰਿਵਾਰ ਛੱਡ ਕੇ ਤੁਰੇ ਆ ਤੇ ਮੈਂ ਅਰਜ ਕਰਦਾ ਹੁੰਦਾ ਵੀ ਜੇ ਅਸੀਂ ਘਰੋਂ ਤੁਰਨੇ ਆ ਨਾ ਪਰਿਵਾਰ ਛੱਡ ਕੇ ਬੱਚੇ ਛੱਡ ਕੇ ਅਸੀਂ ਕੁਝ ਨਾ ਕੁਝ ਲੈਣ ਜਾਂਦੇ ਹਾਂ ਨਹੀਂ ਤੇ ਪਰਿਵਾਰ ਤੋਂ ਦੂਰ ਜਾਣ ਨੂੰ ਜੀ ਕਿਸੇ ਦਾ ਵੀ ਨਹੀਂ ਕਰਦਾ ਭਾਵੇਂ ਕੋਈ ਆ ਕਿਹਦਾ ਜੀ ਕਰਦਾ ਘਰ ਛੱਡ ਕੇ ਪਰਿਵਾਰ ਛੱਡ ਕੇ ਬਾਹਰ ਤੁਰਿਆ ਫਿਰਾਂ ਭਾਵੇਂ ਉਹ ਟਰੱਕ ਡਰਾਈਵਰ ਹੀ ਹੋਵੇ ਤੇ ਗੁਰਮੁਖੋ ਪਰਿਵਾਰ ਛੱਡਣੇ ਆ ਕੁਝ ਨਾ ਕੁਝ ਲੈਣ ਵਾਸਤੇ ਤੇ ਗੁਰੂ ਨਾਨਕ ਸਾਹਿਬ ਨੇ ਪਰਿਵਾਰ ਛੱਡਿਆ ਸੀ ਸੰਸਾਰ ਨੂੰ ਕੁਝ ਦੇਣ ਵਾਸਤੇ ਲੈਣ ਵਾਸਤੇ ਨਹੀਂ ਕੁਝ ਦੇਣ ਵਾਸਤੇ ਆਓ ਪੰਜ ਪਿਆਰੇ ਆਉਣਗੇ ਤੁਹਾਨੂੰ ਸਾਰਿਆਂ ਨੂੰ ਪਤਾ ਦੱਸਣ ਦੀ ਲੋੜ ਨਹੀਂ ਕਿ ਪੰਜ ਪਿਆਰਿਆਂ ਦਾ ਸਤਿਕਾਰ ਆਪਾਂ ਕਿਵੇਂ ਕਰਨੇ ਆ ਜਿਵੇਂ ਅੱਗੇ ਕਰਨੇ ਆ ਉਵੇਂ ਜਿਵੇਂ ਆਪਾਂ ਅੱਜ ਕਰਨਾ ਹੈ ਸੰਗਤ ਨੇ ਜਿੱਥੇ ਜਿੱਥੇ ਬੈਠੇ ਹੋ ਇਵੇਂ ਜਿਵੇਂ ਬੈਠੇ ਰਹਿਣਾ ਕਿਸੇ ਨੇ ਖੜੇ ਨਹੀਂ ਹੋਣਾ ਪੰਜਾਂ ਪਿਆਰਿਆਂ ਦੇ ਦਰਸ਼ਨ ਫਿਰ ਸਾਰੀ ਸੰਗਤ ਨੂੰ ਹੋਣਗੇ ਜੇ ਅੱਗੇ ਖੜੇ ਹੋ ਜਾਂਦੇ ਹੋ ਫਿਰ ਗੱਲ ਨਹੀਂ ਬਣਦੀ ਇਸੇ ਤਰ੍ਹਾਂ ਬੈਠੇ ਰਹੋ ਜੱਚ ਕੇ ਖੜੇ ਨਾ ਹੋਇਓ ਇਹ ਵੀ ਇੱਕ ਨੁਕਤਾ ਹੈ ਆ ਸਾਡੀਆਂ ਲੱਤਾਂ ਬਹੁਤੀਆਂ ਦਰਦ ਕਰਦੀਆਂ ਨੇ ਨਾ ਕਦੇ ਅਸੀਂ ਇੱਧਰ ਨੂੰ ਪਾਸਾ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਕਦੇ 90 ਡਿਗਰੀ ਤੇ ਗੋਡੇ ਹੁੰਦੇ ਨੇ ਕਦੇ 60 ਡਿਗਰੀ ਤੇ ਹੁੰਦੇ ਨੇ ਸਾਡੇ ਗੋਡੇ ਪਰ ਇਹ ਕਾਰਨ ਇਹ ਆ ਵੀ ਹਿੱਲ ਜੁੱਲ ਬਹੁਤੀ ਕਰਨੇ ਆ ਜਦੋਂ ਚੌਂਕੜਾ ਮਾਰ ਕੇ ਬਹਿੰਦੇ ਹੋ ਇੱਕ ਜਗ੍ਹਾ ਟਿਕਾ ਲਿਆ ਕਰੋ ਇਹਨਾਂ ਨੂੰ ਹਿਲਾਓ ਨਾ ਸੁੰਨ ਹੋ ਜਾਂਦੇ ਨੇ ਇੱਕ ਵਾਰੀ ਬਸ ਤੂੰ ਘੰਟਾ ਕੁ ਬੈਠੇ ਬੈਠੇ ਨੇ ਮਾੜਾ ਜਿਹਾ ਗੋਡਾ ਚੁੱਕਿਆ ਨੀ ਫੇਰ ਨਾ ਟਿਕ ਗਏ ਆਖੋ ਸਤਨਾ ਇਹਨਾਂ ਨੂੰ ਇੱਕ ਜਗ੍ਹਾ ਟਿਕਾ ਲਿਆ ਕਰੋ ਜਦੋਂ ਬਹਿੰਦੇ ਹੋ ਚੌਂਕੜੇ ਮਾਰ ਕੇ ਬਸ ਬਸ ਇੱਕ ਜਗ੍ਹਾ ਬਹਿ ਜਾ ਉੱਥੇ ਹੀ ਫਿਰ ਆਦਤ ਬਣ ਜਾਂਦੀ ਹੈ ਜੇ ਪੰਜ ਪੰਜ ਮਿੰਟ ਘਰ 'ਚ ਬਹੁ ਦਸ ਦਸ ਮਿੰਟ ਹੌਲੀ ਹੌਲੀ ਵਧਾਓ ਘੰਟਾ ਕੁ ਲਾਓ ਘਰ ਸਮਾਧੀ ਇੱਥੇ ਤਾਂ ਫਿਰ ਪਤਾ ਹੀ ਨਹੀਂ ਲੱਗਣਾ ਪਰ ਜਿਹੜੇ ਅਸੀਂ ਬਹੁਤੇ ਪਾਸੇ ਮਾਰਨੇ ਆ ਫਿਰ ਮੈਂ ਇੱਥੋਂ ਹੀ ਪਛਾਣ ਲੈਂਦਾ ਹੁੰਦਾ ਵੀ ਇਹ ਬਹਿੰਦਾ ਨਹੀਂ ਆਖੋ ਸਤਨਾ ਮੈਨੂੰ ਇੱਥੋਂ ਹੀ ਦੇਖ ਜਾਂਦਾ ਵੀ ਉੱਤੋਂ ਦੀ ਸ੍ਰੀ ਸਾਹਿਬ ਪਾਈ ਜ਼ਰੂਰ ਫਿਰਦਾ ਵੀ ਇਹ ਚੌਂਕੜਾ ਮਾਰ ਕੇ ਸਵੇਰੇ ਭਜਨ ਨਹੀਂ ਕਰਦਾ ਇਹ ਸਿਮਰਨ ਕਰਦਾ ਨਹੀਂ ਉਹਦੀ ਪਛਾਣ ਆ ਜਾਂਦੀ ਆ ਕਈ ਸਟੇਜ ਤੇ ਵੀ ਗੋਡੇ ਸਿੱਧੇ ਕਰਕੇ ਬੈਠੇ ਹੁੰਦੇ ਨੇ ਵੇਖੀ ਦਾ ਪਿੱਛੇ ਕਈ ਵਾਰੀ ਉਹ ਬਹਿ ਤੇ ਜਾਣਗੇ ਸਟੇਜ ਤੇ ਚੌੜੇ ਹੋ ਕੇ ਵੀ ਅਸੀਂ ਵੀ ਬਾਬਾ ਜੀ ਦੇ ਨਾਲ ਹੀ ਆ ਕਿਸੇ ਨਾ ਕਿਸੇ ਦੇ ਆ ਜਾਣਗੇ ਫਿਰ ਉਹ ਗੋਡੇ ਲੱਤਾਂ ਉਹਨਾਂ ਦੀਆਂ 90 ਡਿਗਰੀ ਤੇ ਹੁੰਦੀਆਂ ਸਿੱਧੀਆਂ ਇੱਦਾਂ ਦੇ ਵੀ ਹੁੰਦੇ ਕਈ ਸੁਭਾਅ ਬਣਾਓ ਪੰਜ ਪੰਜ ਮਿੰਟ ਦਸ ਦਸ ਮਿੰਟ ਆਦਤ ਬਣ ਜਾਂਦੀ ਫਿਰ ਉੱਦਾਂ ਦੀ ਸੁਭਾਅ ਪੱਕ ਜਾਂਦਾ ਸਵਾਓ ਪੰਜ ਪਿਆਰੇ ਆ ਰਹੇ ਨੇ ਗੁਰੂ ਰੂਪ ਪੰਥ ਖਾਲਸਾ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਬਚਨ ਨੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੇਰਾ ਖਾਸ ਰੂਪ ਹੈ ਸੋ ਪੰਜ ਪਿਆਰੇ ਆਉਣਗੇ ਜੀ ਆਇਆਂ ਨੂੰ ਆਖੋ ਸਾਰੇ ਸਤਿਕਾਰ ਕਰੋ ਜਿਵੇਂ ਅੱਗੇ ਜਕਾਰੇ ਲਾ ਕੇ ਉਹਨਾਂ ਦਾ ਸਤਿਕਾਰ ਕਰਦੇ ਹੋ ਉਵੇਂ ਹੀ ਅੱਜ ਕਰਿਓ ਅਮਰ ਛੱਕ ਕੇ ਸੰਗਤਾਂ ਆ ਰਹੀਆਂ
ਬੋਲੋ
ਅਮਰ ਛੱਕ ਕੇ ਆਉਣ ਵਾਲਿਆਂ ਨੂੰ ਜੀ ਆਇਆਂ ਨੂੰ ਆਖੀਏ ਸਾਰਿਆਂ ਨੇ ਬਾਹਾਂ ਖੜੀਆਂ ਕਰਕੇ ਪਿਆਰ ਦਾ ਸਬੂਤ ਦੇਣਾ ਹੈ ਖੁਸ਼ੀ ਦਾ ਪ੍ਰਗਟਾਵਾ ਕਰਨਾ ਹੈ ਖੁਸ਼ੀ ਦਾ ਇਜ਼ਹਾਰ ਕਰਨਾ ਹੈ ਕਿ ਸਾਨੂੰ ਚਾਹੇ ਕਿ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਵੱਧ ਰਿਹਾ ਸਤਿਗੁਰ ਦਾ ਪਰਿਵਾਰ ਪ੍ਰਫੁੱਲਤ ਹੋ ਰਿਹਾ ਸਤਿਗੁਰ ਦੇ ਪਰਿਵਾਰ ਦੀ ਚੜ੍ਹਦੀ ਕਲਾ ਹੋ ਰਹੀ ਹੈ ਸਵਾਓ ਐ ਪੰਥ ਖਾਲਸਾ ਜੀ ਚੜ੍ਹਦੀ ਕਲਾ ਰਹੇ ਨਿਤ ਤੇਰੀ 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 ਕਰੋ ਬੇਨਤੀ ਗੱਜ ਕੇ
ਐ ਪੰਥ ਖਾਲਸਾ ਜੀ ਚੜ੍ਹਦੀ ਕਲਾ ਰਹੇ ਨਿਤ ਤੇਰੀ ਐ ਪੰਥ ਖਾਲਸਾ ਜੀ ਚੜ੍ਹਦੀ ਕਲਾ ਰਹੇ ਨਿਤ ਤੇਰੀ ਖਾਲਸਾ ਜੀ ਚੜ੍ਹਦੀ ਕਲਾ ਰਹੇ ਨਿਤ ਤੇਰੀ ਐ ਪੰਥ ਖਾਲਸਾ ਜੀ ਚੜ੍ਹਦੀ ਕਲਾ ਰਹੇ ਨਿਤ ਤੇਰੀ
ਬੋਲੋ
ਐ ਪੰਥ ਖਾਲਸਾ ਜੀ चढ़ती कला रहे नित
ਵਾਰੀ ਅਰਜ ਕੀਤੀ ਹੈ ਪੰਜਾਂ ਪਿਆਰਿਆਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾ ਸਕਨੇ ਆ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕੋਈ ਇੱਕ ਚੱਲ ਕੇ ਆਵੇ ਅਸੀਂ ਨਹੀਂ ਪਾ ਸਕਦੇ ਗੁਰੂ ਸਾਹਿਬ ਦਾ ਸਤਿਕਾਰ ਮੁੱਖ ਰੱਖਣਾ ਪਰ ਪੰਜ ਪਿਆਰਿਆਂ ਦਾ ਸਤਿਕਾਰ ਜਿੰਨਾ ਕਰੀਏ ਓਨਾ ਹੀ ਥੋੜਾ ਇੱਥੇ ਨਹੀਂ ਹੋਏਗਾ ਫਿਰ ਬਾਹਰ ਕਿਵੇਂ ਹੋਏਗਾ ਬਸ ਪੰਜਾਂ ਦਾ ਸਤਿਕਾਰ ਗੁਰੂ ਗੋਬਿੰਦ ਸਿੰਘ ਮਰ ਨੇ ਖੁਦ ਕੀਤਾ ਸਤਿਗੁਰਾਂ ਨੇ ਆਖਿਆ ਇਹ ਪੰਜ ਨੇ ਪਿਆਰੇ ਮੇਰੇ ਜਿਨ੍ਹਾਂ ਨੂੰ ਮੈਂ ਗੁਰੂ ਧਾਰਿਆ ਕਈ ਆ ਜਾਂਦੇ ਸੀ ਜਿਹੜੇ ਆ ਕੇ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਜੀ ਅਸੀਂ ਤੇ ਅੰਮ੍ਰਿਤ ਤੁਹਾਡੇ ਤੋਂ ਛਕਣਾ ਭਾਵ ਕੇ ਚਰਨ ਪਹੁਲ ਲੈਣੀ ਹੈ ਜਿਵੇਂ ਪਹਿਲਾਂ ਚਰਨ ਪਹੁਲ ਦਿੰਦੇ ਸੀ ਗੁਰੂ ਗੋਬਿੰਦ ਸਿੰਘ ਨੇ ਆਖਣਾ ਨਹੀਂ ਗੁਰੂ ਵਾਲੇ ਬਣਾਉਣ ਦਾ ਅਧਿਕਾਰ ਤੇ ਮੇਰੇ ਕੋਲ ਹੀ ਸੀ ਪਰ 1699 ਦੀ ਵਿਸਾਖੀ ਤੋਂ ਬਾਅਦ ਇਹ ਅਧਿਕਾਰ ਮੈਂ ਪੰਜ ਪਿਆਰਿਆਂ ਨੂੰ ਦਿੱਤਾ ਜੇ ਗੁਰੂ ਵਾਲੇ ਬਣਾਉਣਗੇ ਗੁਰਮੰਤਰ ਦੇਣਗੇ ਤੇ ਪੰਜ ਪਿਆਰੇ ਦੇਣਗੇ ਮੈਂ ਇਕੱਲਾ ਨਹੀਂ ਦੇ ਸਕਦਾ ਆਪ ਜੀ ਨੂੰ ਪਤਾ ਹੈ ਹਰ ਸੰਗਰਾਮ ਤੇ ਭਾਰੀ ਗਿਣਤੀ ਵਿੱਚ ਸੰਗਤ ਅੰਮ੍ਰਿਤ ਛਕਦੀ ਇਸ ਵਾਰ ਫਿਰ 790 10 ਘੱਟ 800 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ ਐਸਾ ਵੀਰ ਜਾਂ ਭੈਣ ਨਾ ਹੋਵੇ ਜਿਹੜੇ ਆਪਣੀ ਖੁਸ਼ੀ ਦਾ ਇਜ਼ਹਾਰ ਬਾਂਹ ਖੜੀ ਕਰਕੇ ਨਾ ਕਰਨ ਕਿਰਪਾ ਕਰਿਓ ਸਾਰੇ ਹੀ ਦੋਵੇਂ ਦੋਵੇਂ ਬਾਹਾਂ ਪਤਾ ਲੱਗੇ ਸਾਨੂੰ ਚਾਅ ਏ ਸਮਾਗਮ ਦਾ ਵੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਧੇ ਪਰਿਵਾਰ ਦਾ ਵੀ ਕਿਰਪਾ ਕਰੋ ਸਾਰੇ ਬੋਲੇ ਸੋ ਨਿਹਾਲ ਸਿੱਖਣ ਕੋ ਗੁਰੂ ਮੰਨਿਓ ਗੁਰੂ ਮੰਨਿਓ ਗੁਰੂ ਮੰਨਿਓ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਬੋਲੇ ਸੋ ਨਿਹਾਲ ਸਤਿ ਅਕਾਲ ਧੂਲ ਤੇ ਨਿਸ਼ਾਨ ਰਹਿ ਸਜਦੇ ਦੀਵਾਨ ਆਗਿਆ ਭਈ ਸਤਿਗੁਰ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਇਹ ਅੰਮ੍ਰਿਤ ਸੰਚਾਰ ਹੁੰਦੇ ਰਹਿਣ, ਗੁਰਮਤ ਦਾ ਪ੍ਰਚਾਰ ਹੁੰਦਾ ਰਹੇ ਤੇ ਗੁਰਮਤ ਦਾ ਪਸਾਰ ਹੁੰਦਾ ਰਹੇ। ਲੱਖ ਲੱਖ ਵਧਾਈਆਂ ਭਾਈ। ਇਸੇ ਤਰ੍ਹਾਂ ਅੰਮ੍ਰਿਤ ਸੰਚਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਲਗਾਤਾਰ ਆਪ ਜੀ ਵਹਿੰਦੇ ਆ ਰਹੇ ਹੋ ਕਿ ਲਗਭਗ ਜਦੋਂ ਤੋਂ ਸੰਗਰਾਂਦ ਸ਼ੁਰੂ ਕੀਤੀ ਹੈ 4-5 ਸਾਲਾਂ ਤੋਂ ਅੰਮ੍ਰਿਤ ਸੰਚਾਰ ਹੋ ਰਹੇ ਨੇ। ਤੁਹਾਡੀ ਕਿਰਪਾ ਨਾਲ ਬਹੁਤ ਚੜ੍ਹਦੀ ਕਲਾ। ਸਵਾਓ ਹੁਣ ਧਿਆਨ ਦਿਓ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਜਿਹਦੇ ਉੱਤੇ ਰਹਿਮਤ ਕਰਦੇ ਨੇ ਉਹਦੇ ਹੰਕਾਰ ਕੱਢ ਦਿੰਦੇ ਨੇ, ਹਉਮੈ ਕੱਢ ਦਿੰਦੇ ਨੇ ਵਿੱਚੋਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਭੇਜਿਆ ਮਹਾਰਾਜ ਨੇ, ਵੇਖਿਆ ਵੀ ਸੂਖਸ਼ਮ ਜੀ ਹਉਮੈ ਆ ਗਈ ਆ, ਮਾਨ ਆ ਗਿਆ, ਘੋੜੇ ਲੈ ਕੇ ਆਓ। ਸੰਤ ਵੀ ਸਿਪਾਹੀ ਵੀ ਅਰਜ ਕਰ ਚੁੱਕਿਆ, ਐਸਾ ਸਿੱਖ ਬਣਾਇਆ। ਸ਼ਸਤਰ ਵਿਦਿਆ ਮਹਾਰਾਜ ਸਿਖਾਉਂਦੇ ਸੀ ਸਿੱਖਾਂ ਨੂੰ, ਖੁਦ ਵੀ ਸਿੱਖੀ, ਅਸਤਰ ਵਿਦਿਆ ਵੀ ਸਿੱਖੀ, ਘੋੜ ਸਵਾਰੀ। ਹੁਣ ਜਦੋਂ ਮਹਾਰਾਜ ਨੇ ਭੇਜਿਆ, ਭਾਈ ਸਾਹਿਬ ਜੀ ਗਏ ਭਾਈ ਗੁਰਦਾਸ ਜੀ ਘੋੜੇ ਖਰੀਦਣ ਵਾਸਤੇ, ਸੌਦਾ ਹੋ ਗਿਆ। ਉਹਨਾਂ ਵੇਲਿਆਂ ਵਿੱਚ 50,000 ਦੇ ਦੋ ਘੋੜੇ, ਜਿਸ ਵੇਲੇ 20 ਰੁਪਈਆਂ ਦੀ ਮੱਝ ਆ ਜਾਂਦੀ ਸੀ, ਆਖੋ ਸਤਨਾਮ। ਉਹਨਾਂ ਵੇਲਿਆਂ ਦੀਆਂ ਗੱਲਾਂ, 50,000 ਦਾ ਇੱਕ ਘੋੜਾ, ਦੋ ਘੋੜੇ ਖਰੀਦੇ, 1,00,000 ਰੁਪਈਆ ਦੋਵਾਂ ਦਾ ਹੋ ਗਈ ਪੱਕੀ ਗੱਲ। ਭਾਈ ਸਾਹਿਬ ਆਖਣ ਲੱਗੇ ਘੋੜੇ ਤੇ ਖਰੀਦ ਲਾਂਗੇ, ਪਰ ਤੁਹਾਨੂੰ ਇਹ ਘੋੜੇ ਅੰਮ੍ਰਿਤਸਰ ਸਾਹਿਬ ਭੇਜਣੇ ਪੈਣਗੇ, ਜੇ ਤੇ ਆ ਗਏ ਪਸੰਦ ਤੇ ਰੱਖ ਲੈਣਗੇ ਗੁਰੂ ਸਾਹਿਬ, ਨਹੀਂ ਤੇ ਵਾਪਸ। ਵਪਾਰੀ ਮੰਨ ਗਏ, ਪਹਿਲਾਂ ਵੀ ਘੋੜੇ ਖਰੀਦਦੇ ਸੀ, ਘੋੜੇ ਲੈਂਦੇ ਸੀ, ਭੇਜ ਦਿਓ ਤੁਸੀਂ ਇੱਥੇ ਹੀ ਹੋ ਨਾ, ਅਸੀਂ ਇੱਥੇ ਹੀ ਆ, ਘੋੜੇ ਭੇਜੋ। ਘੋੜੇ ਭੇਜੇ ਅੰਮ੍ਰਿਤਸਰ ਗਏ, ਸਾਰਿਆਂ ਨੇ ਆਖਿਆ ਭਾਈ ਗੁਰਦਾਸ ਜੀ ਦੀ ਬੜੀ ਵੱਡੀ ਪਛਾਣ ਹੈ, ਬੜੇ ਸੋਹਣੇ ਘੋੜੇ ਨੇ, ਸਾਰਿਆਂ ਨੇ ਬੜੀ ਵਾਹ ਵਾਹ ਕੀਤੀ। ਗੁਰੂ ਹਰਗੋਬਿੰਦ ਸਾਹਿਬ ਆਖਣ ਲੱਗੇ ਭਾਈ ਗੁਰਦਾਸ ਜੀ ਨੂੰ ਆਖੋ ਚਿੱਠੀ ਭੇਜੀ, ਮਾਇਆ ਦੇ ਦਿਓ, ਪੈਸੇ ਦੇ ਦਿਓ, 10 ਮਿੰਟਾਂ ਵਿੱਚ ਗੁਰਮੁਖੋ ਸਮਾਪਤੀ ਹੋ ਜਾਣੀ, ਬਹੁਤਾ ਟਾਈਮ ਨਹੀਂ ਲਾਉਣਾ। ਅੱਗੇ ਸਮਾਪਤੀ 1-1 ਵਜੇ ਹੁੰਦੀ ਹੈ, ਪੂਰੇ 10 ਮਿੰਟ ਬਾਅਦ ਆਨੰਦ ਸਾਹਿਬ ਪੜ੍ਹ ਦਿੱਤਾ ਜਾਏਗਾ, ਧਿਆਨ ਦੇਣਾ ਬਸ, ਹੁਣ ਇਕਾਗਰਤਾ ਬਣਾਈ ਰੱਖਿਓ, ਕਹਿ ਦਿਓ ਮਾਇਆ ਦੇ ਦਿਓ, ਪੈਸੇ ਦੇ ਦਿੱਤੇ ਜਾਣ। ਜਦੋਂ ਸਾਧ ਸੰਗਤ ਜੀ ਭਾਈ ਸਾਹਿਬ ਗੁਰਦਾਸ ਜੀ ਨੂੰ ਦੱਸਿਆ ਆ ਕੇ ਵੀ ਮੈਂ ਤੁਹਾਡੇ ਘੋੜੇ ਪਸੰਦ ਆ ਗਏ ਨੇ, ਭਾਈ ਸਾਹਿਬ ਗੁਰਦਾਸ ਜੀ ਬੜੇ ਖੁਸ਼ ਹੋਏ। ਬੁਲਾਇਆ ਉਸੇ ਸਮੇਂ ਵਪਾਰੀ ਨੂੰ, ਲਿਆ ਭਾਈ ਤੇਰੀ ਮਾਇਆ ਦੇ ਦਈਏ, ਮਹਾਰਾਜ ਨੂੰ ਤੇਰੇ ਘੋੜੇ ਬੜੇ ਪਸੰਦ ਆਏ ਨੇ। ਭਾਈ ਸਾਹਿਬ ਵੀ ਬੜੇ ਖੁਸ਼ ਨੇ ਵੀ ਜੋ ਮੈਂ ਖਰੀਦ ਕੀਤੀ ਆ, ਘੋੜੇ ਲੱਭੇ ਨੇ, ਮੇਰੀ ਪਛਾਣ, ਜੋ ਮੇਰੀ ਅੱਖ ਨੇ ਪਛਾਣ ਕੀਤੀ ਆ, ਮਹਾਰਾਜ ਨੇ ਘੋੜੇ ਪਸੰਦ ਕੀਤੇ ਨੇ। ਤੰਬੂ ਲੱਗਿਆ ਹੋਇਆ ਸੀ, ਅੰਦਰ ਮਾਇਆ ਪਈ ਹੋਈ ਸੀ, ਬੋਰੀਆਂ ਦੇ ਵਿੱਚ ਪਾ ਕੇ ਲੈ ਕੇ ਆਏ ਸ਼ਰਫੀਆਂ। ਜਿਉਂ ਹੀ ਜਾ ਕੇ ਉਹਨਾਂ ਬੋਰੀਆਂ ਨੂੰ ਖੋਲਿਆ, 5 ਬੋਰੀਆਂ ਸਨ, ਪਹਿਲੀ ਨੂੰ ਖੋਲ੍ਹ ਕੇ ਵੇਖਿਆ ਤੇ ਵਿੱਚ ਮੋਹਰਾਂ ਨਹੀਂ, ਮੋਹਰਾਂ ਦੀ ਥਾਂ ਤੇ ਠੀਕਰੀਆਂ ਭਰੀਆਂ ਹੋਈਆਂ, ਠੀਕਰੀਆਂ। ਭਾਈ ਗੁਰਦਾਸ ਜੀ ਆਖਣ ਲੱਗੇ ਮੈਨੂੰ ਭੇਜਿਆ ਘੋੜੇ ਲਿਆ, ਦੇਣੀਆਂ ਸੀ ਮੋਹਰਾਂ, ਦੇ ਦਿੱਤੀਆਂ ਠੀਕਰੀਆਂ। ਹੁਣ ਰਾਜ ਇੱਥੇ ਇਹਨਾਂ ਦਾ, ਮੁਸਲਮਾਨਾਂ ਦਾ ਦੇਸ਼ ਇਹਨਾਂ ਦਾ ਰਾਜ, ਤੇ ਹੁਣ ਐਡੀ ਵੱਡੀ ਤੁਹੀਨ ਹੋਣੀ ਆ ਵੀ ਸੌਦਾ ਤੇ ਕਰ ਬੈਠੇ ਨੇ, ਲਈ ਫਿਰਦੇ ਨੇ ਠੀਕਰੀਆਂ। ਮਹਾਰਾਜ ਨੇ ਇੱਦਾਂ ਮੇਰੇ ਨਾਲ ਕਿਉਂ ਕੀਤੀ? ਕਹਿੰਦੇ ਸੀ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ, ਕਹਿ ਤੇ ਬੈਠੇ ਸੀ ਨਾ ਸੰਗਤ ਵਿੱਚ ਵੀ ਸਿੱਖ ਡੋਲਣਾ ਨਹੀਂ ਚਾਹੀਦਾ, ਰਜਾ 'ਚ ਚੱਲਣਾ ਚਾਹੀਦਾ, ਭਾਣੇ 'ਚ ਚੱਲਣਾ ਚਾਹੀਦਾ। ਜਦੋਂ ਖੁਦ ਭਾਣੇ 'ਚ ਚੱਲਣ ਦੀ ਵਾਰੀ ਆਈ ਤੇ ਡੋਲ ਗਏ, ਡੋਲ ਗਏ। ਭਾਈ ਗੁਰਦਾਸ ਜੀ ਫਿਰ ਕਾਫੀ ਸਮਾਂ ਸੋਚਦੇ ਰਹੇ ਹੁਣ ਕੀ ਕਰਾਂ, ਕੋਰੜੇ ਪੈਣਗੇ, ਫੜ ਕੇ ਲੈ ਜਾਣਗੇ, ਬੁਰਾ ਹਾਲ ਹੋਏਗਾ, ਘੋੜੇ ਉੱਥੇ ਪਹੁੰਚ ਗਏ, ਮੈਂ ਇੱਥੇ ਇਹਨਾਂ 'ਚ ਫਸ ਗਿਆ। ਉਸੇ ਸਮੇਂ ਕਹਿੰਦੇ ਨੇ ਭਾਈ ਗੁਰਦਾਸ ਜੀ ਨੇ ਤੰਬੂ ਪਾੜਤਾ ਪਿਛਲੇ ਪਾਸਿਓਂ ਦੀ, ਨਿਕਲ ਗਏ, ਕਹਿੰਦੇ ਜਾਨ ਬਚਾਓ, ਆਖੋ ਸਤਨਾਮ, ਜਾਨ ਬਚਾਓ ਆਪਣੀ, ਨਿਕਲ ਗਏ ਉੱਥੋਂ। ਵੇਖਿਆ ਵੀ ਹੁਣ ਵੀ ਆਏ, ਹੁਣ ਵੀ ਵਪਾਰੀ ਬਾਹਰ ਬੈਠੇ ਰਹੇ, ਹੋਰ ਸਿੱਖ ਗਏ ਸੀ ਨਾ ਨਾਲ, ਉਹ ਕਹਿੰਦੇ ਸਿੱਖੋ ਤੁਹਾਡਾ ਜਥੇਦਾਰ ਤੇ ਮਾਇਆ ਲੈ ਕੇ ਮੁੜਿਆ ਹੀ ਨਹੀਂ, ਵੇਖੋ ਜਾ ਕੇ। ਜਦੋਂ ਗੁਰਸਿੱਖ ਅੰਦਰ ਜਾ ਕੇ ਵੇਖਿਆ ਉਹਨਾਂ ਨੇ, ਮਹਾਰਾਜ ਨੇ ਖੇਡ ਵਰਤਾਈ ਸੀ, ਹੈ ਮਾਇਆ ਹੀ ਸੀ, ਹੈ ਸੋਨੇ ਦੀਆਂ ਸ਼ਰਫੀਆਂ ਹੀ ਸੀ, ਉਹ ਦਿਸੀਆਂ ਠੀਕਰੀਆਂ ਸੀ, ਖੇਡ ਵਰਤਾਈ ਸੀ, ਵੇਖੀਏ ਟਿਕਦਾ ਕਿ ਨਹੀਂ, ਆਖੋ ਸਤਨਾਮ, ਟਿਕਦਾ ਕਿ ਨਹੀਂ। ਪਰਖ ਸੀ, ਕਸਵੱਟੀ ਸੀ, ਲਾਲ ਲਾ ਕਸਵੱਟੀਆਂ ਪਰਖ ਦਾ ਏ, ਰੱਬ ਪਰਖਦਾ ਭਗਤਾਂ ਪਿਆਰਿਆਂ ਨੂੰ, ਕਿਤੇ ਦੇਗਾਂ ਦੇ ਵਿੱਚ ਉਬਾਲ ਦਿੰਦਾ, ਕਿਤੇ ਸਿਰਾਂ ਤੇ ਚਲਾਉਂਦਾ ਆਰਿਆਂ ਨੂੰ। ਪਰਖ ਹੁੰਦੀ ਹੈ ਸਿੱਖਾਂ ਦੀ, ਸਾਡੀ ਵੀ ਹੋਣੀ ਗੁਰਮੁਖੋ। ਜੇ ਅਸੀਂ ਗਾਤਰੇ ਸ੍ਰੀ ਸਾਹਿਬਾਂ ਪਾਈ ਫਿਰਨੇ ਆ ਨਾ, ਅੰਮ੍ਰਿਤ ਛਕ ਲਿਆ ਅੱਜ, ਇੱਥੇ ਹੀ ਬਸ ਨਹੀਂ, ਕਦੇ ਨਾ ਕਦੇ ਏਡਾ ਕਰੜਾ ਪਰਚਾ ਪੈ ਜਾਂਦਾ। ਮਹਾਰਾਜ ਕਹਿੰਦੇ ਨੇ ਵਿਹਨੇ ਉਹਨੂੰ ਧਾਗਿਆਂ ਲਿਆ ਜਾਂਦਾ ਕਿ ਇੱਧਰ ਨੂੰ ਜਾਂਦਾ, ਵੇਖਾਂਗੇ ਹੁਣ ਕਿਹੜੇ ਪਾਸੇ ਜਾਏਗਾ। ਪਰ ਪੱਕੇ ਉਹ ਨੇ ਜਿਹੜੇ ਕਹਿੰਦੇ ਨੇ ਮਰਨੀ ਮਰ ਜਾਂਗੇ ਪਰ ਤੇਰਾ ਦੁਆਰਾ ਨਹੀਂ ਛੱਡਣਾ। ਅਸੀਂ ਸਤਿਗੁਰੂ ਤੈਨੂੰ ਛੱਡ ਕੇ ਨਹੀਂ ਕਿਸੇ ਪਾਸੇ ਜਾਣਾ, ਮਰਨਾ ਮਨਜ਼ੂਰ ਹੈ, ਤੇਰਾ ਦੁਆਰਾ ਅਸੀਂ ਨਹੀਂ ਛੱਡਣਾ। ਪਿਆਰ ਵਾਲੇ ਕਦੇ ਵੀ ਨਹੀਂ ਛੱਡਦੇ। ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ, ਕਿਵੇਂ ਮਿਲਿਆ ਜਾਏ। ਅਸੂ ਦਾ ਮਹੀਨਾ ਅੱਜ ਚੜ੍ਹਿਆ ਤੇ ਸਾਧ ਸੰਗਤ ਕਹਿੰਦੇ ਭਾਈ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇਸ ਮਹੀਨੇ ਵਿੱਚ ਸਾਨੂੰ ਉਪਦੇਸ਼ ਦੇ ਰਹੇ ਨੇ ਕਿ ਕਿਹੜਾ ਤਰੀਕਾ, ਕਿਵੇਂ ਮਿਲਿਆ ਜਾਏ, ਕਿਹੜਾ ਢੰਗ ਹੈ ਮਿਲਣ ਦਾ। ਇਹ ਅੱਸੂ ਦੇ ਮਹੀਨੇ ਵਿੱਚ ਅੰਦਰ ਲਹਿਰਾਂ ਵਗਦੀਆਂ ਨੇ, ਉਮੰਗ ਪੈਦਾ ਹੁੰਦੀ ਹੈ ਮਿਲਣ ਦੀ, ਬਲਬਲਾ ਹੈ, ਚਾਹ ਹੈ, ਉਤਸ਼ਾਹ ਹੈ। ਤੇ ਕਿਵੇਂ ਮਿਲਿਆ ਜਾਏ, ਅਸੁਨ ਪ੍ਰੇਮ ਉਮਾਹੜਾ। ਇਹ ਰੁੱਤ ਵੀ ਬੜੀ ਸੋਹਣੀ ਹੈ, ਸਰਦੀ ਦੀ ਰੁੱਤ ਦਾ ਇਹ ਪਹਿਲਾ ਮਹੀਨਾ ਹੈ ਅਸੂ ਦਾ ਜਿਹੜਾ ਅੱਜ ਚੜ੍ਹਿਆ। ਸਮਝ ਲਓ ਵੀ ਸਰਦੀ ਸ਼ੁਰੂ ਹੋ ਜਾਂਦੀ ਹੈ ਅਸੂ ਦੇ ਮਹੀਨੇ 'ਚ, ਇਹ ਪਹਿਲਾ ਦਿਨ ਹੈ। ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ, ਕਿਵੇਂ ਮਿਲਿਆ ਜਾਏ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਹੈ ਮਾਂ ਕੋਈ ਮਿਲਾ ਦੇਵੇ ਆਣ ਕੇ, ਮਨ ਵਿੱਚ ਪਿਆਸ ਹੈ ਦਰਸ਼ਨਾਂ ਦੀ, ਤੜਫੇ ਤਾਂਗੇ, ਕਿਰਪਾ ਹੋ ਜਾਏ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਫਿਰ ਕਿਵੇਂ ਮਿਲੀਏ, ਸੰਤ ਸਹਾਈ ਪ੍ਰੇਮ ਕੇ। ਇਹ ਅੱਸੂ ਦੇ ਮਹੀਨੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਰੱਬ ਦੇ ਪਿਆਰਿਆਂ ਦੀ, ਸੰਤਾਂ ਦੀ ਸੰਗਤ ਕਰੀਏ, ਸੰਤ ਸਹਾਈ ਪ੍ਰੇਮ ਕੇ, ਹਉ ਤਿੰਨ ਕੈ ਲਾਗਾਂ ਪਾਏ। ਉਹਨਾਂ ਦੇ ਚਰਨ ਫੜਾਂ ਜਾ ਕੇ, ਉਹਨਾਂ ਦੇ ਚਰਨੀ ਲੱਗਾਂ, ਉਹਨਾਂ ਦੇ ਚਰਨ ਫੜਾਂ, ਉਹਨਾਂ ਨੂੰ ਬੇਨਤੀ ਕਰਾਂ ਕਿ ਮੈਨੂੰ ਵੀ ਮਿਲਾ ਦਿਓ। ਮੱਥਾ ਹੀ ਨਹੀਂ ਟੇਕਣਾ ਇਕੱਲਾ, ਸਤਿਕਾਰ ਗੋਡੀ ਹੱਥੀ ਨਹੀਂ ਲਾਉਣੇ। ਕਹਿੰਦੇ ਮੈਂ ਬੇਨਤੀ ਵੀ ਕਰਾਂ ਵੀ ਜਿਵੇਂ ਖੁਦ ਮਿਲੇ ਹੋ ਮੈਨੂੰ ਵੀ ਮਿਲਾ ਦਿਓ, ਮੇਰੇ ਤੇ ਵੀ ਕਿਰਪਾ ਕਰੋ, ਜਿਵੇਂ ਖੁਦ ਤਰੇ ਹੋ ਮੈਨੂੰ ਵੀ ਤੈਰਨਾ ਸਿਖਾ ਦਿਓ, ਮੈਨੂੰ ਵੀ ਦੱਸ ਦਿਓ ਢੰਗ, ਉਹ ਕਿਹੜੀ ਵਿੱਧ ਹੈ ਜਿਹੜੀ ਵਿੱਧ ਨਾਲ ਵਾਹਿਗੁਰੂ ਪਰਮੇਸ਼ਰ ਮਿਲਦਾ ਹੈ, ਕਿਹੜੇ ਗੁਣ ਨੇ ਜਿਹੜੇ ਗੁਣਾਂ ਨਾਲ ਵਾਹਿਗੁਰੂ ਵਸ ਆਉਂਦਾ ਹੈ, ਉਹ ਕਿਹੜਾ ਢੰਗ ਹੈ, ਉਹ ਕਿਹੜੀ ਜੁਗਤੀ, ਉਹ ਕਿਹੜਾ ਮੈਥਡ ਹੈ, ਉਹ ਕਿਹੜਾ ਤਰੀਕਾ ਹੈ। ਸਤ ਸੰਗਤ ਸੰਤ ਸਹਾਈ ਪ੍ਰੇਮ ਕੇ, ਹੋਂ ਤਿੰਨ ਕੈ ਲਾਗਾਂ ਪਾਏ। ਵਿਣ ਪ੍ਰਭ ਕਿਉਂ ਸੁੱਖ ਪਾਈਏ, ਉਹ ਵਾਹਿਗੁਰੂ ਪਰਮੇਸ਼ਰ ਤੋਂ ਵਿਛੜ ਕੇ ਕਿਵੇਂ ਸੁੱਖ ਪੈ ਸਕਦਾ, ਕਿਵੇਂ ਮਨ ਨੂੰ ਸ਼ਾਂਤੀ ਆ ਸਕਦੀ, ਕਿਵੇਂ ਮਨ ਟਕਾਅ ਵਿੱਚ ਰਹਿ ਸਕਦਾ, ਕਿਵੇਂ ਮਨ ਦਾ ਸਰੂਰ ਬਰਕਰਾਰ ਰਹਿ ਸਕਦਾ, ਕਿਵੇਂ ਮਨ ਆਨੰਦ ਵਿੱਚ ਹੋ ਸਕਦਾ। ਸਤਸੰਗ ਜੀ, ਵਿਣ ਪ੍ਰਭ ਕਿਉਂ ਸੁੱਖ ਪਾਈਏ, ਉਹਦੇ ਤੋਂ ਬਿਨਾਂ ਵਿਛੜ ਕੇ, ਉਹਦੇ ਨਾਲੋਂ ਟੁੱਟ ਕੇ, ਉਹਦੇ ਤੋਂ ਦੂਰ ਜਾ ਕੇ ਕਿਵੇਂ ਆਨੰਦ ਵਿੱਚ ਰਹਿ ਸਕਦੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਛੱਡ ਕੇ ਤੇ ਚਲੇ ਗਏ, ਤੇ ਸਾਧ ਸੰਗਤ ਅੱਜ ਪਰਖ ਦਾ ਸਮਾਂ ਹੈ, ਇਮਤਿਹਾਨ ਦਾ ਸਮਾਂ ਹੈ, ਪਰਚੇ ਪਏ ਨੇ ਤੇ ਹੁਣ ਪਤਾ ਲੱਗਣਾ। ਜਦੋਂ ਗੁਰਸਿੱਖਾਂ ਨੇ ਅੰਦਰ ਜਾ ਕੇ ਵੇਖਿਆ ਮਾਇਆ ਉਵੇਂ ਜਿਵੇਂ ਖਿਲਾਰੀ ਪਈ ਹੈ, ਭਾਈ ਸਾਹਿਬ ਕਿਤੇ ਲੱਭ ਨਹੀਂ ਰਹੇ, ਭਾਈ ਗੁਰਦਾਸ ਜੀ ਕਿਤੇ ਨਜ਼ਰ ਨਹੀਂ ਆ ਰਹੇ, ਬੜਾ ਲੱਭਿਆ, ਕਿੱਥੇ ਚਲੇ ਗਏ, ਆ ਪਾੜ ਕੇ ਤੰਬੂ ਭੱਜ ਕਿਉਂ ਗਏ। ਫਿਰ ਸਿੱਖ ਆਖਣ ਲੱਗੇ ਸਤਿਗੁਰੂ ਤੇਰੀਆਂ ਤੂੰ ਹੀ ਜਾਣਨਾ, ਕੀ ਪਤਾ ਕਿਹੜਾ ਪਰਚਾ ਆਪਣੇ ਸਿੱਖ ਨੂੰ ਪਾਇਆ ਹੋਣਾ, ਕਿਹੜੀ ਪਰਖ ਕੀਤੀ ਹੋਏਗੀ। ਤੇ ਸਤਸੰਗ ਜੀ ਹੁਣ ਪਰਖ ਹੋਏਗੀ, ਇਮਤਿਹਾਨ ਹੋਏਗਾ। ਪਿਆਰ ਵਾਲੇ ਕਹਿੰਦੇ ਨੇ ਤੇਰੇ ਤੋਂ ਵਿਛੜ ਕੇ ਅਸੀਂ ਸੁੱਖ ਪਾਵਾਂਗੇ ਕਿਵੇਂ, ਤੇਰੇ ਤੋਂ ਵਿਛੜ ਕੇ ਅਸੀਂ ਜਾਵਾਂਗੇ ਕਿੱਥੇ, ਤੇਰੇ ਤੋਂ ਵਿਛੜ ਕੇ ਹੋਰ ਥਾਂ ਕਿਹੜੀ ਆ। ਮਾਨ ਕਰੂੰ ਤੁਹਾਡੇ ਉੱਪਰ ਹੈ ਮੇਰੇ ਪ੍ਰੀਤਮ ਪਿਆਰੇ, ਸਾਨੂੰ ਸਿਰਫ ਤੇਰੇ ਤੇ ਮਾਨ ਹੈ, ਹਮੇ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ। ਸਿੱਖ ਬੜੇ ਹੈਰਾਨ ਹੋਏ, ਗੱਲ ਕੀ ਹੋ ਗਈ, ਤੰਬੂ ਪਾੜ ਕੇ ਕੌਣ ਭੱਜ ਗਿਆ, ਭਾਈ ਸਾਹਿਬ ਕਿਉਂ ਚਲੇ ਗਏ। ਮਾਇਆ ਗਿਣ ਕੇ ਦੇਤੀ, ਬਾਕੀ ਮਾਇਆ ਸਿੱਖਾਂ ਨੇ ਸਮੇਟੀ, ਜਿਹੜੇ ਗਏ ਸੀ ਨਾਲ ਵਾਪਸ ਆ ਗਏ। ਜਦੋਂ ਵਾਪਸ ਆਏ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਖਣ ਲੱਗੇ ਭਾਈ ਸਾਹਿਬ ਗੁਰਦਾਸ ਜੀ ਨਹੀਂ ਆਏ। ਕਹਿੰਦੇ ਮਹਾਰਾਜ ਪਤਾ ਨਹੀਂ ਕੀ ਖੇਡ ਵਰਤੀ, ਅੰਦਰ ਗਏ ਸੀ ਮਾਇਆ ਲੈਣ ਵਾਸਤੇ, ਉਹ ਤੰਬੂ ਪਾੜ ਕੇ ਭੱਜ ਗਿਆ ਤੁਹਾਡੀਆਂ ਤੁਸੀਂ ਜਾਣਦੇ ਹੋ ਕੀ ਖੇਡ ਵਰਤਾਤੀ ਤੁਸੀਂ ਤੇ ਸੱਚੇ ਪਾਤਸ਼ਾਹ ਉਸ ਸਮੇਂ ਆਖਣ ਲੱਗੇ ਕੋਈ ਗੱਲ ਨਹੀਂ ਲੱਗ ਜਾਏਗਾ ਸਮਾਂ ਲੱਗ ਜਾਏਗਾ ਪਤਾ ਤੇ ਕਹਿੰਦੇ ਨੇ ਕਈ ਮਹੀਨੇ ਭਾਈ ਗੁਰਦਾਸ ਜੀ ਫਿਰ ਲੱਭੇ ਹੀ ਨਹੀਂ ਪਤਾ ਹੀ ਨਹੀਂ ਲੱਗਾ ਕਿੱਥੇ ਚਲੇ ਗਏ ਗਏ ਕਿੱਥੇ ਸੀ ਕਾਂਸੀ ਚਲੇ ਗਏ ਉੱਥੇ ਬੜੇ ਬੜੇ ਵਿਦਵਾਨ ਰਹਿੰਦੇ ਸਨ ਕਾਂਸੀ ਚ ਬੜੇ ਬੜੇ ਤਕੜੇ ਉੱਥੇ ਜਦੋਂ ਭਾਈ ਸਾਹਿਬ ਗਏ ਉੱਥੇ ਜਾ ਕੇ ਇਹਨਾਂ ਨੇ ਕਥਾ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਭਾਈ ਗੁਰਦਾਸ ਜੀ ਨੇ ਕਥਾ ਕਰਨੀ ਸ਼ੁਰੂ ਕਰ ਦਿੱਤੀ ਤੇ ਲੋਕਾਂ ਨੇ ਭਾਈ ਸਾਹਿਬ ਦਾ ਸਤਿਕਾਰ ਕਰਨਾ ਸ਼ੁਰੂ ਕਰ ਦਿੱਤਾ ਬੜੇ ਬੜੇ ਪੰਡਿਤ ਆਉਂਦੇ ਨੇ ਆ ਕੇ ਚਰਚਾ ਕਰਦੇ ਨੇ ਭਾਈ ਸਾਹਿਬ ਕਿਸੇ ਨੂੰ ਜਿੱਤਣ ਨਹੀਂ ਦਿੰਦੇ ਸਭ ਹਾਰ ਕੇ ਚਲੇ ਜਾਂਦੇ ਨੇ ਵਾਪਸ ਤੇ ਭਾਈ ਸਾਹਿਬ ਜੀ ਜਦੋਂ ਧਰਮਸ਼ਾਲਾ ਵਿੱਚ ਕਥਾ ਕਰਦੇ ਸੀ ਕਹਿੰਦੇ ਕਾਂਸੀ ਦੇ ਵਿੱਚ ਰਹਿਣ ਵਾਲੇ ਲੋਕ ਤੇ ਉਹਨਾਂ ਦੇ ਸ਼ਰਧਾਲੂ ਬਣੇ ਲੋਕਾਂ ਨੇ ਤੇ ਉਹਨਾਂ ਦੀ ਕਥਾ ਤੋਂ ਪ੍ਰਭਾਵ ਕਬੂਲਿਆ ਕਾਂਸੀ ਦੇ ਵਿੱਚ ਰਹਿਣ ਵਾਲਾ ਕਾਂਸੀ ਦਾ ਜਿਹੜਾ ਰਾਜਾ ਸੀ ਉਹ ਵੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਆ ਕੇ ਰੋਜ਼ ਕਥਾ ਸੁਣਿਆ ਕਰਦਾ ਸੀ ਉਹ ਰੋਜ਼ ਕਥਾ ਵਿੱਚ ਆ ਕੇ ਬਹਿੰਦਾ ਸੀ ਕਥਾ ਸੁਣਦਾ ਸੀ ਬੜਾ ਆਨੰਦ ਆਉਂਦਾ ਸੀ ਉਹਨੂੰ ਭਾਈ ਸਾਹਿਬ ਜੀ ਦੇ ਕੋਲ ਬੜੀ ਸੰਗਤ ਆਉਂਦੀ ਸੀ ਹੋਰ ਜਿਹੜੇ ਕਈ ਲੋਕ ਪੰਡਿਤ ਸਨ ਉਹ ਨੀਵੀਆਂ ਜਾਤਾਂ ਵਾਲਿਆਂ ਨੂੰ ਆਪਣੇ ਕੋਲ ਨਹੀਂ ਸਨ ਖਲੋਣ ਦਿੰਦੇ ਉਹ ਨੀਵੀਆਂ ਜਾਤਾਂ ਵਾਲਿਆਂ ਦੇ ਪਰਛਾਵੇਂ ਤੋਂ ਵੀ ਦੂਰ ਭੱਜਦੇ ਸਨ ਕਿ ਨੀਵੀਂ ਜਾਤ ਵਾਲੇ ਦਾ ਪਰਛਾਵਾਂ ਵੀ ਕਿਤੇ ਮੇਰੇ ਉੱਤੇ ਨਾ ਪੈ ਜਾਵੇ ਪਰ ਭਾਈ ਗੁਰਦਾਸ ਜੀ ਸਨ ਜਿਹੜੇ ਇਹ ਸਾਰਿਆਂ ਨੂੰ ਗੱਲ ਨਾਲ ਲਾਉਂਦੇ ਸੀ ਜਦੋਂ ਸਾਰਿਆਂ ਨੂੰ ਗੱਲ ਨਾਲ ਲਾਇਆ ਜਾਂਦਾ ਸੀ ਤੇ ਸਾਰੇ ਉਹਨਾਂ ਦਾ ਸਤਿਕਾਰ ਵੀ ਕਰਦੇ ਸੀ ਉਹਨਾਂ ਦੀ ਸੋਭਾ ਵੀ ਕਰਦੇ ਸੀ ਭਾਈ ਸਾਹਿਬ ਦਾ ਬੜਾ ਸਤਿਕਾਰ ਕਾਇਮ ਹੋ ਗਿਆ ਤੇ ਭਾਈ ਸਾਹਿਬ ਹੁਣ ਰਹਿ ਤੇ ਗਏ ਸਤਿਕਾਰ ਵੀ ਹੋ ਗਿਆ ਲੋਕਾਂ ਨੇ ਉਹਨਾਂ ਨੂੰ ਮੱਥੇ ਵੀ ਟੇਕਣੇ ਸ਼ੁਰੂ ਕਰ ਦਿੱਤੇ ਭਾਈ ਸਾਹਿਬ ਜੀ ਦਾ ਸਤਿਕਾਰ ਸੋਭਾ ਵੀ ਬੜੀ ਹੋ ਗਈ ਮਾਇਆ ਵੀ ਆਉਣ ਲੱਗ ਪਈ ਧਰਮਸ਼ਾਲਾ ਵੀ ਆ ਰਾਜਾ ਵੀ ਸ਼ਰਧਾਲੂ ਬਣ ਗਿਆ ਪਰ ਹੁਣ ਜਿਹੜੀ ਅੰਦਰ ਸਿੱਖ ਸੀ ਆਪਣੇ ਪਿਆਰੇ ਨੂੰ ਮਿਲਣ ਦੀ ਜਿਹੜੀ ਤੜਫ ਸੀ ਅੰਦਰ ਜਿਹੜੋ ਬਿਰਹੋਂ ਸੀ ਅੰਦਰ ਦੀ ਜਿਹੜੀ ਭਾਵਨਾ ਗੁਰੂ ਨਾਲ ਜੁੜੀ ਹੋਈ ਸੀ ਜਿਹੜੀਆਂ ਅੱਖਾਂ ਰੋਜ਼ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਦੀਆਂ ਸੀ ਉਹ ਹੁਣ ਕਿਵੇਂ ਬਚਣ ਆਖੋ ਸਤਨਾਮ
ਵਾਹਿਗੁਰੂ
ਹੁਣ ਸਤਿਗੁਰਾਂ ਦੇ ਬਚਨ ਸੁਣਿਆ ਕਈ ਮਹੀਨੇ ਹੋ ਗਏ ਨੇ ਸਤਿਗੁਰਾਂ ਦੇ ਦੀਦਾਰ ਕੀਤਿਆਂ ਕਈ ਮਹੀਨੇ ਹੋ ਗਏ ਨੇ ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਬੜੇ ਵਿਦਵਾਨ ਸਨ ਗੁਰਮੁਖੋ ਉਹ ਕੋਈ ਹੰਕਾਰੀ ਪੁਰਸ਼ ਨਹੀਂ ਸਨ ਸੂਖਸ਼ਮ ਜੀ ਹਉਮੈ ਆ ਗਈ ਸੀ ਇਹ ਵੀ ਸਾਨੂੰ ਸਮਝਾਉਣ ਵਾਸਤੇ ਆਖੋ ਸਤਨਾਮ ਸਾਨੂੰ ਸਮਝਾਉਣ ਵਾਸਤੇ ਵੀ ਸਿੱਖੋ ਐਵੇਂ ਮਾਨ ਨਾ ਕਰ ਬੈਠੇ ਹੋ ਇਹ ਅੱਜ ਸਾਡੇ ਸਾਹਮਣੇ ਇਤਿਹਾਸ ਤਾਂ ਰੱਖਿਆ ਸਾਡਾ ਜੋ ਇਤਿਹਾਸ ਦੇ ਵਿੱਚ ਇਹ ਜ਼ਿਕਰ ਤਾਂ ਆਇਆ ਕਿਉਂਕਿ ਸਾਨੂੰ ਕਿਤੇ ਵਿਦਵਤਾ ਦਾ ਹੀ ਮਾਨ ਨਾ ਹੋ ਜਾਏ ਸਾਨੂੰ ਕਿਤੇ ਮਾਨ ਹੀ ਨਾ ਹੋ ਜਾਵੇ ਵੀ ਅਸੀਂ ਬੜੇ ਵੱਡੇ ਬਣ ਗਏ ਭਾਈ ਗੁਰਦਾਸ ਜੀ ਦੀ ਇਹ ਖੇਡ ਵਰਤਾਈ ਸਤਿਗੁਰਾਂ ਨੇ ਤਾਂ ਸੀ ਆਪ ਹੀ ਖੇਡ ਵਰਤਾਈ ਸੀ ਸਾਡੇ ਵਾਸਤੇ ਉਪਦੇਸ਼ ਦੇਣ ਵਾਸਤੇ ਭਾਈ ਸਾਹਿਬ ਹੁਣ ਬੈਠੇ ਨੇ ਤੇ ਮਨ ਤੜਫਦਾ ਹੈ ਮਨ ਵਿੱਚ ਬੇਹਬਲਤਾਈ ਹੈ ਵੀ ਕਦੋਂ ਛੇਵੇਂ ਪਾਤਸ਼ਾਹ ਦੇ ਹੁਣ ਦੀਦਾਰ ਹੋਣਗੇ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਤੜਫਦੀਆਂ ਨੇ ਮਨ ਤੜਫਦਾ ਹੈ ਅੱਖਾਂ ਲੋਚਦੀਆਂ ਨੇ ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ ਬਿਲ ਪਕਰੇ ਚਾ ਤ੍ਰਿਖ ਕੀ ਨਿਆਈ ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਭਾਈ ਸਾਹਿਬ ਦੇ ਨੇਤਰਾਂ ਵਿੱਚੋਂ ਵੈਰਾਗ ਦਾ ਜਲ ਵਹਿੰਦਾ ਰਹਿੰਦਾ ਹੈ ਫਿਰ ਇੱਕ ਦਿਨ ਚਿੱਠੀ ਲਿਖੀ ਚਿੱਠੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਸਤਿਗੁਰੂ ਕਾਂਸੀ ਵਿੱਚ ਬੈਠਾ ਤੁਹਾਡਾ ਹੈ ਤੇ ਤੁਹਾਡਾ ਹੀ ਆ ਭਾਵੇਂ ਬੁਰੇ ਭਾਵੇਂ ਭਲੇ ਪ੍ਰਭ ਜੀਓ ਖਸਮਾ ਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਹੈ ਤੇ ਤੁਹਾਡਾ ਹੀ ਆ ਮਿਹਰ ਕਰੋ
ਤੇਰੇ ਵਿਛੜਿਆ ਮਰ ਜਾਵਾਂ ਨਾ ਵਿਛੋੜਦਾ ਤਿਆ ਵਿਛੜਿਆ ਮਰ ਜਾਵਾਂ ਨਾ ਵਿਛੋੜਦਾ ਤਿਆ ਵਿਛੜਿਆ ਮਰ ਜਾਵਾਂ
ਬੋਲੋ
ਨਾ ਵਿਛੋੜਦਾ ਤਿਆ ਵਿਛੜਿਆ ਮਰ ਜਾਵਾਂ ਨਾ ਵਿਛੋੜਦਾ ਤਿਆ
ਨਾ ਗੱਜ ਕੇ ਸਾਰੇ
ਨਾ ਵਿਛੋੜਦਾ ਦਾਤਾ ਤੇਰਾ ਨਹੀਂ ਕਸੂਰ ਮੇਰੇ ਪਾਪ ਕਰਦੇ ਦੂਰ ਤੇਰਾ ਨਹੀਂ ਕਸੂਰ ਮੇਰੇ ਪਾਪ ਕਰਦੇ
ਪਿਆਰ ਦੇ ਦੂਰ
ਬੋਲੋ
ਇੱਕ ਕਰੋ ਅਰਜ ਮਨਜੂਰ ਜੀ ਇੱਕ ਕਰੋ ਅਰਜ ਮਨਜੂਰ ਨਿਭ ਜੈ ਤੋੜ ਦਾਤਿਆ ਮਰ ਜਾਵਾ ਨਾਮ ਛੋੜ ਦਾਤਿਆ ਮਰ
ਗੱਜ ਕੇ
ਮੈਨੂੰ ਨਿਤ ਸਮਝਾਵੇ ਬਾਣੀ ਮੇਰੇ ਮਨ ਨੇ ਇੱਕ ਨਾ ਜਾਣੀ ਨਿਤ ਸਮਝਾਵੇ ਬਾਣੀ ਮਨ ਨੇ ਇੱਕ ਨਾ ਜਾਣੀ ਮੈਨੂੰ ਨਿਤ ਸਮਝਾਵੇ ਬਾਣੀ ਮੇਰੀ ਤਾਂ ਉਲਝੀ ਪਈ ਹੈ ਤਾਣੀ
ਗੁਰੂ ਤੋਂ ਬਿਨਾਂ ਉਲਝਣੀ ਹੋਈ ਆ ਗੁਰੂ ਤੋਂ ਬਿਨਾਂ ਤੇ ਤਾਣੀ ਉਲਝੇਗੀ ਹੀ ਉਲਝੇਗੀ ਗੁਰਮੁਖੋ
ਮੇਰੀ ਤਾਂ ਉਲਝੀ ਪਈ ਹੈ ਤਾਣੀ ਤੇਰੀ ਲੋੜ ਦਾਤਿਆ ਤੇਰੇ ਵਿਛੜਿਆ ਮਰ ਜਾਵਾਂ ਨਾਮ
ਬਿਛੜੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ ਵਿਣ ਪ੍ਰਭ ਕਿਉਂ ਸੁਖ ਪਾਈਏ ਦੂਜੀ ਨਾਹੀਂ ਜਾਏ ਦੂਜੀ ਥਾਂ ਹੀ ਨਹੀਂ ਕੋਈ ਜਿੱਥੇ ਜਾਈਏ ਤੇਰੇ ਤੋਂ ਬਿਨਾਂ ਸੁੱਖ ਮਿਲਣਾ ਹੀ ਨਹੀਂ ਇਸੂ ਦੇ ਮਹੀਨੇ ਵਿੱਚ ਵੀ ਸਤਿਗੁਰੂ ਸਾਨੂੰ ਇਹੀ ਸਮਝਾਉਂਦੇ ਉਹਦੇ ਤੋਂ ਬਿਨਾਂ ਗੱਲ ਨਹੀਂ ਬਣਨੀ ਤੇ ਜਦੋਂ ਦਰਸ਼ਨ ਹੋ ਗਏ ਜਦੋਂ ਦੀਦਾਰ ਹੋ ਗਏ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਚਿੱਠੀ ਲਿਖੀ ਮਹਾਰਜ ਕੋਲ ਚਿੱਠੀ ਪਹੁੰਚੀ ਸੱਚੇ ਪਾਤਸ਼ਾਹ ਆਖਣ ਲੱਗੇ ਠੀਕ ਹੈ ਬਈ ਭਾਈ ਸਾਹਿਬ ਨੇ ਚਿੱਠੀ ਭੇਜੀ ਆ ਇੱਕ ਸਿੱਖ ਬੁਲਾਇਆ ਭਾਈ ਜੇਠਾ ਆਖਣ ਲੱਗੇ ਜੇਠਿਆ ਸਵੇਰੇ ਸਵੇਰੇ ਹੁੰਦੀ ਹੈ ਕਥਾ ਤੇ ਇੱਦਾਂ ਕਰੀ ਕਥਾ ਚ ਲੈ ਜਾਈ ਚਿੱਠੀ ਕਥਾ ਚ ਪਰਚਾ ਹੋਰ ਪਾ ਕੇ ਵੇਖ ਲਈਏ ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ ਆਖਣ ਵਾਲੇ ਸੀ ਪਰਚਾ ਹੋਰ ਪਾ ਕੇ ਵੇਖ ਲਈਏ ਥੋੜਾ ਜਿਹਾ ਤੇ ਮਹਾਰਾਜ ਨੇ ਆਖਿਆ ਉਦੋਂ ਚਿੱਠੀ ਲੈ ਕੇ ਜਾਈ ਜਦੋਂ ਕਥਾ ਦਾ ਭੋਗ ਪੈਂਦਾ ਸਵੇਰੇ ਸਵੇਰੇ ਰਾਜਾ ਵੀ ਬੈਠਾ ਹੋਵੇ ਤੇ ਚਿੱਠੀ ਭਾਈ ਸਾਹਿਬ ਦੇ ਨਾਂ ਨਹੀਂ ਭੇਜੀ ਚਿੱਠੀ ਭੇਜੀ ਰਾਜੇ ਦੇ ਨਾਂ ਰਾਜੇ ਨੂੰ ਫੜਾਈ ਚਿੱਠੀ ਉੱਥੇ ਉਹਨੂੰ ਆਖੀ ਉੱਥੇ ਹੀ ਪੜ੍ਹੇ ਸੰਗਤ ਵਿੱਚ ਭਾਈ ਸਾਹਿਬ ਵੀ ਬੈਠੇ ਹੋਣ ਵਿੱਚ ਹੀ ਜਦੋਂ ਫਿਰ ਉਹ ਚਿੱਠੀ ਗਈ ਭਾਈ ਜੇਠਾ ਜੀ ਲੈ ਕੇ ਗਏ ਤੇ ਰਾਜਾ ਵੀ ਬੈਠਾ ਸੀ ਕਾਂਸੀ ਦੇ ਵਿੱਚ ਜਦੋਂ ਜਾ ਕੇ ਚਿੱਠੀ ਫੜਾਈ ਤੇ ਰਾਜੇ ਨੂੰ ਆਖਿਆ ਲਓ ਜੀ ਗੁਰੂ ਅਰਜਨ ਦੇ ਗੁਰੂ ਹਰਗੋਬਿੰਦ ਸਾਹਿਬ ਨੇ ਚਿੱਠੀ ਭੇਜੀ ਤੁਹਾਡੇ ਵਾਸਤੇ ਰਾਜੇ ਨੂੰ ਬੜਾ ਸ਼ੁਕਰ ਹੈ ਜਿਨ੍ਹਾਂ ਦੀ ਕਥਾ ਰੋਜ਼ ਸੁਣਨੇ ਆ ਉਹਨਾਂ ਦੀ ਚਿੱਠੀ ਮੇਰੇ ਨਾਂ ਜਿਨ੍ਹਾਂ ਦੀ ਸੋਭਾ ਰੋਜ਼ ਸੁਣਨੇ ਆ ਮੇਰੇ ਨਾਂ ਚਿੱਠੀ ਜਦੋਂ ਖੋਲ ਕੇ ਚਿੱਠੀ ਫੜੀ ਤੇ ਵਿੱਚ ਲਿਖਿਆ ਕਿ ਰਾਜਨ ਸਾਡਾ ਚੋਰ ਹੈ ਤੁਹਾਡੇ ਕੋਲ ਤੁਹਾਡੇ ਸ਼ਹਿਰ ਚ ਮੁਸ਼ਕਾਂ ਬੰਨ ਕੇ ਭੇਜ ਦਿਓ ਆਖੋ ਸਤਨਾਮ ਇਹ ਤੇ ਸਾਨੂੰ ਸਮਝਾਉਣ ਵਾਸਤੇ ਆ ਜਕਾਰਾ ਤੇ ਉੱਥੇ ਆ ਜਿੱਥੇ ਖੁਸ਼ੀ ਦੀ ਗੱਲ ਹੋਵੇ ਚੜ੍ਹਦੀ ਕਲਾ ਦੀ ਗੱਲ ਹੋਵੇ ਉਦੋਂ ਲਾ ਦਿਓ ਜਦੋਂ ਭਾਈ ਸਾਹਿਬ ਮੁੜ ਕੇ ਆਉਣਗੇ ਆਖੋ ਸਤਨਾਮ ਉਦੋਂ ਲਾ ਦਿਓ ਪਿਆਰੇ ਅਜੇ ਤੇ ਉਹਨਾਂ ਦੇ ਵਿਚਾਰਿਆਂ ਦੇ ਮੁਸ਼ਕਾਂ ਬੰਨੀਆਂ ਤੁਹਾਨੂੰ ਜਕਾਰੇ ਸੋਚਦੇ ਧਿਆਨ ਦਿਓ ਭਾਈ ਸਾਹਿਬ ਜੀ ਨੂੰ ਆਉਂਦੇ ਨੇ ਕਾਂਸੀ ਚ ਰਾਜਨ ਆ ਚਿੱਠੀ ਸਾਡੀ ਆ ਗਈ ਆ ਤੇ ਸਾਡਾ ਜਿਹੜਾ ਚੋਰ ਹੈ ਨਾ ਤੁਹਾਡੇ ਕੋਲ ਉਹਨੂੰ ਮੁਸ਼ਕਾਂ ਬੰਨ ਕੇ ਭੇਜ ਦਿਓ ਨਾਂ ਵਿੱਚ ਲਿਖਿਆ ਨਾ ਵੀ ਚੋਰ ਕਿਹੜਾ ਰਾਜੇ ਨੇ ਆਖਿਆ ਵੀ ਚਿੱਠੀ ਪੜ੍ਹੋ ਸੰਗਤ ਵਿੱਚ ਹੀ ਚਿੱਠੀ ਪੜ੍ਹ ਕੇ ਸੁਣਾ ਦਿੱਤੀ ਭਾਈ ਸਾਹਿਬ ਜੀ ਕਥਾ ਕਰਕੇ ਹਟੇ ਸੀ ਰੰਗ ਪੀਲਾ ਹੋ ਗਿਆ ਆਖੋ ਸਤਨਾਮ ਵੀ ਇਹ ਤੇ ਮੇਰੇ ਨਾਂ ਦੇ ਵਿੱਚ ਲਿਖਿਆ ਨਹੀਂ ਵੀ ਸਾਡਾ ਚੋਰ ਹੈ ਭੇਜ ਦਿਓ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਮਨਾ ਇੱਕ ਪਰਚਾ ਪਾਇਆ ਇੱਥੇ ਪਹੁੰਚਾ ਦਿੱਤਾ ਹੁਣ ਫੇਰ ਪਰਖੇ ਇੱਕ ਤੇ ਹੁੰਦਾ ਵੀ ਲੁੱਕ ਕੇ ਆ ਕੇ ਮਾਫੀ ਮੰਗ ਲੈਣੀ ਤੇ ਇੱਕ ਸੰਗਤ ਵਿੱਚ ਹੁਣ ਇੱਥੇ ਪਰਖ ਦਾ ਸਮਾਂ ਇਮਤਿਹਾਨ ਪਰਚਾ ਏਡਾ ਵੱਡਾ ਉਸੇ ਸਮੇਂ ਸਤਸੰਗ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਉੱਠ ਕੇ ਖੜੇ ਹੋ ਗਏ ਗਲ ਚ ਪੱਲਾ ਪਾ ਲਿਆ ਤੇ ਆਖਿਆ ਰਾਜਨ ਮੁਸ਼ਕਾਂ ਬੰਨ ਲਓ ਮੇਰੀਆਂ ਜਿਹੜੇ ਚੋਰ ਦੀ ਗੱਲ ਇਸ ਚਿੱਠੀ ਵਿੱਚ ਕੀਤੀ ਆ ਉਹ ਚੋਰ ਮੈਂ ਹੀ ਆ ਆਖੋ ਸਤਨਾਮ ਉਹ ਚੋਰ ਮੈਂ ਹੀ ਆ ਰਾਜਾ ਆਖਣ ਲੱਗਾ ਸੰਗਤ ਆਖਣ ਲੱਗੀ ਤੁਸੀਂ ਚੋਰ ਨਹੀਂ ਹੋ ਸਕਦੇ ਤੁਸੀਂ ਕਥਾ ਕਰਦੇ ਹੋ ਤੁਹਾਡੇ ਬਚਨ ਬੜੇ ਪਿਆਰੇ ਨੇ ਤੁਸੀਂ ਖੁਦ ਬੜੇ ਪਿਆਰੇ ਹੋ ਤੁਹਾਡੇ ਕਰਮ ਬੜੇ ਪਿਆਰੇ ਨੇ ਤੁਹਾਨੂੰ ਵੇਖ ਕੇ ਕਈਆਂ ਦਾ ਜੀਵਨ ਬਣ ਗਿਆ ਤੁਸੀਂ ਕਿਵੇਂ ਚੋਰ ਹੋ ਸਕਦੇ ਹੋ ਭਾਈ ਸਾਹਿਬ ਆਖਣ ਲੱਗੇ ਨਹੀਂ ਤੁਹਾਨੂੰ ਇਸ ਕਥਾ ਦਾ ਨਹੀਂ ਪਤਾ ਗਲਤੀ ਮੇਰੀ ਆ ਮੇਰੀ ਭੁੱਲ ਹੈ ਲੈ ਚਲੋ ਮੈਨੂੰ ਜਦੋਂ ਭਾਈ ਸਾਹਿਬ ਨੇ ਵਾਸਤੇ ਪਾਏ ਜਿਹਦੀਆਂ ਕਥਾਵਾਂ ਸੁਣਦੇ ਉਸ ਗੁਰੂ ਦਾ ਵਾਸਤਾ ਮੇਰੀ ਬੇਨਤੀ ਮੰਨੋ ਤੇ ਰਾਜਨ ਨੂੰ ਆਖਿਆ ਰਾਜਨ ਮੁਸਕਾਂ ਬੰਨ ਲਓ ਲੈ ਚਲੋ ਉਸੇ ਸਮੇਂ ਕਹਿੰਦੇ ਨੇ ਭਾਈ ਗੁਰਦਾਸ ਜੀ ਦੇ ਹੱਥ ਪਿਛਲੇ ਪਾਸੇ ਬੰਨ ਲਏ ਪਰ ਇੱਕ ਗੱਲ ਕਮਾਲ ਦੀ ਵੇਖੋ ਹੱਥ ਪਿਛੇ ਬੰਨੇ ਸੰਗਤ ਗਲ ਵਿੱਚ ਹਾਰ ਪਾਉਂਦੀ ਆਖੋ ਸਤਨਾਮ ਗਲਾਂ ਵਿੱਚ ਹਾਰ ਉਦਾਂ ਹੱਥ ਪਿੱਛੇ ਬੰਨੇ ਹੋਏ ਨੇ ਸੰਗਤਾਂ ਸਤਿਕਾਰ ਵੀ ਕਰਦੀਆਂ ਨੇ ਹੱਥ ਉਹਨਾਂ ਦੇ ਬੰਨ ਕੇ ਲੈ ਕੇ ਗਏ ਤੇ ਸੰਗਤ ਜਿਹੜੀ ਸੀ ਰਸਤੇ ਵਿੱਚੋਂ ਵਾਪਸ ਆ ਗਈ ਭਾਈ ਜੇਠਾ ਜੀ ਨਾਲ ਗਏ ਭਾਈ ਜੇਠਾ ਜੀ ਨੂੰ ਭਾਈ ਗੁਰਦਾਸ ਜੀ ਆਖਣ ਲੱਗੇ ਭਾਈ ਜੇਠਾ ਜੀ ਨੇ ਪਹਿਲਾਂ ਆਖਿਆ ਕਿ ਤੁਹਾਡੀਆਂ ਰੱਸਾ ਖੋਲ੍ਹ ਦਿੱਤਾ ਜਾਏ ਹੱਥ ਖੋਲ੍ਹ ਦਿੱਤੇ ਜਾਣ ਭਾਈ ਸਭ ਤੁਸੀਂ ਵੱਡੇ ਹੋ ਭਾਈ ਗੁਰਦਾਸ ਜੀ ਆਖਣ ਲੱਗੇ ਨਹੀਂ ਜਾਣਾ ਤੇ ਇੱਦਾਂ ਹੀ ਜਾਣਾ ਸੰਗਤ ਵਿੱਚ ਫਿਰ ਵੱਡਾ ਦਰਬਾਰ ਮਾਰ ਦਾ ਸਜਿਆ ਪਿਆ ਹੋਇਆ ਸੀ ਤੇ ਭਾਈ ਗੁਰਦਾਸ ਜੀ ਉਵੇਂ ਜਿਵੇਂ ਬੰਨੇ ਬਣਾਏ ਫਿਰ ਸੰਗਤ ਵਿੱਚ ਆ ਗਏ ਸਤਿਗੁਰ ਦੇ ਚਰਨਾਂ ਤੇ ਸੀਸ ਰੱਖ ਦਿੱਤਾ ਨੇਤਰਾਂ ਵਿੱਚ ਵੈਰਾਗ ਦਾ ਜਲ ਵਹਿਣ ਲੱਗ ਪਿਆ ਹੁਣ ਕਿਰਪਾ ਹੋ ਗਈ ਆਨੰਦ ਆ ਗਿਆ ਜਦੋਂ ਸਤਿਗੁਰ ਦੇ ਚਰਨਾਂ ਤੇ ਮੱਥਾ ਟੇਕਿਆ ਵਿਛੜ ਕੇ ਸੁੱਖ ਨਹੀਂ ਵਿਣ ਪ੍ਰਭ ਕਿਉਂ ਸੁੱਖ ਪਾਈ ਹੈ ਦੂਜੀ ਨਾ ਹੀ ਜਾਏ ਦੂਜੀ ਥਾਂ ਨਹੀਂ ਕਿਤੇ ਵੇਖ ਵੀ ਲਿਆ ਰਹਿ ਕੇ ਫਿਰ ਆ ਕੇ ਸਤਿਗੁਰ ਦੇ ਚਰਨਾਂ ਤੇ ਡਿੱਗੇ ਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਿਹਰ ਕਰੋ ਬਣਾਓ ਆਪਣਾ ਸਤਿਗੁਰਾਂ ਨੇ ਸਿਰ ਤੇ ਹੱਥ ਰੱਖਿਆ ਆਖਣ ਲੱਗੇ ਭਾਈ ਸਾਹਿਬ ਤੁਸੀਂ ਕਹਿੰਦੇ ਸੀ ਵੀ ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ ਜਦੋਂ ਗੁਰੂ ਸਾਂਗ ਵਰਤੇ ਤੇ ਫਿਰ ਸਿੱਖ ਨੂੰ ਹਾਰਨਾ ਨਹੀਂ ਚਾਹੀਦਾ ਤੇ ਸਤਿਸੰਗ ਜੀ ਉਸ ਸਮੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਆਖਣ ਲੱਗੇ ਸੱਚੇ ਪਾਤਸ਼ਾਹ ਜੇ ਗੁਰ ਪਰਮਾਵੇ ਸਾਂਗ ਕਰ ਕਿਆ ਸਿੱਖ ਵਿਚਾਰਾ ਕਹਿੰਦੇ ਮਹਾਰਾਜ ਜੇ ਗੁਰੂ ਸਾਂਗ ਵਰਤਾ ਦੇਵੇ ਤੇ ਫਿਰ ਵਿਚਾਰਾ ਸਿੱਖ ਕੀ ਕਰ ਸਕਦਾ ਆ ਆਖੋ ਸਤਨਾਮ ਸੱਚੇ ਪਾਤਸ਼ਾਹ ਵੱਡੇ ਵੱਡੇ ਹਾਰ ਜਾਂਦੇ ਆ ਜਦੋਂ ਤੁਹਾਡੇ ਪਰਚੇ ਪੈਂਦੇ ਨੇ ਪਰਖ ਦਾ ਸਮਾਂ ਆਉਂਦਾ ਫਿਰ ਉਸ ਪਰਖ ਅੱਗੇ ਕੋਈ ਟਿਕ ਨਹੀਂ ਸਕਦਾ ਤੇ ਅੱਜ ਸਤਿਗੁਰ ਦੀ ਬਖਸ਼ਿਸ਼ ਹੋ ਗਈ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ ਜਦੋਂ ਪ੍ਰੇਮ ਦਾ ਰਸ ਮਾਣਿਆ ਉਹ ਤ੍ਰਿਪਤ ਹੋ ਗਏ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਨੇ ਅੱਜ ਵਾਲੇ ਅੱਸੂ ਦੇ ਮਹੀਨੇ ਵਿੱਚ ਇਹ ਨਹੀਂ ਆਖਿਆ ਇਹ ਨਹੀਂ ਲਿਖਿਆ ਕਿਤੇ ਕਿ ਨਾਮ ਦਾ ਰਸ ਨਾਮ ਤੇ ਲੋਕ ਰਾਮ ਰਾਮ ਵੀ ਜਪਦੇ ਨੇ ਵਾਹਿਗੁਰੂ ਵੀ ਜਪਦੇ ਨੇ ਅੱਲਾ ਅੱਲਾ ਵੀ ਕਰਦੇ ਨੇ ਖੁਦਾ ਖੁਦਾ ਵੀ ਕਰਦੇ ਨੇ ਰੱਬ ਦਾ ਨਾਂ ਕਈ ਢੰਗਾਂ ਨਾਲ ਕਈ ਤਰੀਕਿਆਂ ਨਾਲ ਲਿਆ ਜਾਂਦਾ ਗੁਰੂ ਨਾਮ ਜਪਣ ਤੋਂ ਬਾਅਦ ਪ੍ਰੇਮ ਪੈਦਾ ਹੁੰਦਾ ਪ੍ਰੇਮ ਵਿੱਚ ਕੋਈ ਨਾਮ ਨਹੀਂ ਪ੍ਰੇਮ ਪੈਦਾ ਹੋ ਜਾਂਦਾ ਤੇ ਜਿਹੜੇ ਜਿਨ੍ਹਾਂ ਨੇ ਪ੍ਰੇਮ ਦਾ ਰਸ ਚੱਖ ਲਿਆ ਤ੍ਰਿਪਤ ਹੁੰਦੇ ਹੀ ਉਹ ਨੇ ਜਿੰਨੀ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ ਜਿਨ੍ਹਾਂ ਨੂੰ ਨਾਮ ਦਾ ਰਸ ਆ ਗਿਆ ਪ੍ਰੇਮ ਦਾ ਰਸ ਆ ਗਿਆ ਉਹ ਤ੍ਰਿਪਤ ਹੋ ਗਏ ਉਹਨਾਂ ਦੇ ਮਨ ਨੂੰ ਸ਼ਾਂਤੀ ਆ ਗਈ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਅੰਮ੍ਰਿਤ ਦੀ ਧਾਰਾ ਸਤਿਗੁਰ ਦੀ ਬਖਸ਼ਿਸ਼ ਦਾ ਜਿਨ੍ਹਾਂ ਨੇ ਆਨੰਦ ਪ੍ਰਾਪਤ ਕੀਤਾ ਫਿਰ ਉਹ ਤ੍ਰਿਪਤ ਹੋ ਗਏ ਉਹਨਾਂ ਨੂੰ ਆਨੰਦ ਆ ਗਿਆ ਫਿਰ ਆਪ ਤਿਆਗ ਬੇਨਤੀ ਕਰਹਿ
ਲਿਹੋ ਪ੍ਰਭੂ ਲੜ ਲਾਏ ਜਿਨ੍ਹਾਂ ਨੂੰ ਉਹ ਨਾਮ ਦਾ ਪ੍ਰੇਮ ਦਾ ਰਸ ਆਇਆ ਚੱਖ ਲਿਆ ਉਹਨਾਂ ਨੇ ਫਿਰ ਆਪਣਾ ਆਪ ਤਿਆਗ ਦਿੱਤਾ ਜਿਵੇਂ ਭਾਈ ਗੁਰਦਾਸ ਜੀ ਨੇ ਆਪਣਾ ਆਪ ਤਿਆਗ ਦਿੱਤਾ ਆਖਿਆ ਸੱਚੇ ਪਾਤਸ਼ਾਹ ਮੈਨੂੰ ਨਹੀਂ ਲੋੜ ਭਾਵੇਂ ਮੇਰਾ ਸਤਿਕਾਰ ਬੜਾ ਮੇਰੀ ਸੋਭਾ ਬੜੀ ਆ ਪਰ ਸੱਚੇ ਪਾਤਸ਼ਾਹ ਮਹਾਰਾਜ ਆਖਣ ਲੱਗੇ ਭਾਈ ਸਾਹਿਬ ਜੀ ਤੁਹਾਡਾ ਇੰਨਾ ਸਤਿਕਾਰ ਹੋ ਰਿਹਾ ਤੁਹਾਡੀ ਇੰਨੀ ਸੋਭਾ ਹੋ ਰਹੀ ਆ ਤੁਹਾਡੀ ਇੰਨੀ ਜੈ ਜੈਕਾਰ ਹੋ ਰਹੀ ਆ ਤੁਸੀਂ ਆਨੰਦ ਵਿੱਚ ਹੋ ਤੇ ਕਾਂਸੀ 'ਚ ਰਹੋ ਰਾਜਾ ਵੀ ਤੁਹਾਨੂੰ ਮੱਥੇ ਟੇਕਦਾ ਉਸ ਸਮੇਂ ਭਾਈ ਗੁਰਦਾਸ ਜੀ ਆਖਣ ਲੱਗੇ ਸੱਚੇ ਪਾਤਸ਼ਾਹ ਮੈਨੂੰ ਅਜੇ ਤੁਹਾਡੇ ਚਰਨਾਂ ਦੀ ਲੋੜ ਆ ਤੁਹਾਡੇ ਬੈਠਿਆਂ ਕੋਈ ਮੈਨੂੰ ਮੱਥਾ ਟੇਕ ਕੇ ਇਹ ਸੋਭਦਾ ਨਹੀਂ ਆਖੋ ਸਤਨਾਮ ਸੱਚੇ ਪਾਤਸ਼ਾਹ ਮੈਨੂੰ ਤੁਹਾਡਿਆਂ ਚਰਨਾਂ ਦੀ ਲੋੜ ਏ ਮਹਾਰਾਜ ਮੈਂ ਤੇ ਸਿੱਖਾਂ ਨਿਮਾਣਾ ਜਿਹਾ ਭਾਵੇਂ ਰਾਜੇ ਮਹਾਰਾਜੇ ਵੀ ਮੈਨੂੰ ਮੱਥੇ ਟੇਕਦੇ ਆ ਮੇਰਾ ਸਤਿਕਾਰ ਕਰਦੇ ਆ ਪਰ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਵਿੱਚ ਹੀ ਥਾਂ ਦੇ ਦਿਓ ਜਿਹੜਾ ਤੁਹਾਡੇ ਚਰਨਾਂ 'ਚ ਆਨੰਦ ਹੈ ਨਾ ਇਹ ਮੈਨੂੰ ਉੱਥੇ ਆਸਣ 'ਤੇ ਬਹਿ ਕੇ ਵੀ ਆਨੰਦ ਨਹੀਂ ਸੀ ਆਉਂਦਾ ਆਖੋ ਸਤਨਾਮ ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ ਕਹਿਬੈ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਬਸ ਕਿਰਪਾ ਕਰੋ ਤੇ ਜਿਨ੍ਹਾਂ ਨੂੰ ਸਾਧ ਸੰਗਤ ਮਹਾਰਾਜ ਦੇ ਚਰਨਾਂ ਦਾ ਆਨੰਦ ਪ੍ਰਾਪਤ ਹੋ ਗਿਆ ਉਹ ਤ੍ਰਿਪਤ ਹੋ ਗਏ ਉਹ ਆਨੰਦਿਤ ਹੋ ਗਏ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤ ਹੈ ਨਾ ਜਾਏ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਆਪਣੇ ਨਾਲ ਮਿਲਾ ਲੈਂਦਾ ਉਹ ਕਦੇ ਵਿਛੜਦੇ ਨਹੀਂ ਜਿਹੜੇ ਵਿਛੜਦੇ ਨੇ ਉਹ ਕਦੇ ਮਿਲੇ ਹੀ ਨਹੀਂ ਸਨ ਆਖੋ ਸਤਨਾਮ ਜਿਹੜੇ ਵਿਛੜ ਜਾਂਦੇ ਨੇ ਉਹ ਕਦੇ ਮਿਲੇ ਹੀ ਨਹੀਂ ਸਨ ਤੇ ਜਿਹੜੇ ਮਿਲ ਜਾਣ ਉਹ ਕਦੇ ਵਿਛੜਦੇ ਨਹੀਂ ਇਹ ਪ੍ਰੇਮ ਦੀ ਨਿਸ਼ਾਨੀ ਹੈ ਭਾਵੇਂ ਸੰਸਾਰਕ ਪ੍ਰੇਮ ਪੈ ਜਾਏ ਕਿਸੇ ਨਾਲ ਪ੍ਰੇਮ ਹੈ ਜੇ ਪ੍ਰੇਮ ਹੈ ਜੇ ਪਤੀ ਪਤਨੀ ਦਾ ਤਲਾਕ ਹੋ ਗਿਆ ਤਾਂ ਮਤਲਬ ਇਹ ਹੈ ਵੀ ਉਹਨਾਂ ਦਾ ਮਨ ਕਦੇ ਮਿਲਿਆ ਹੀ ਨਹੀਂ ਸੀ ਜਿਹੜੇ ਮਿਲ ਜਾਣ ਉੱਥੇ ਵਿਛੋੜਾ ਨਹੀਂ ਹੁੰਦਾ ਜਿੱਥੇ ਵਿਛੋੜਾ ਪੈ ਜਾਏ ਸਮਝ ਲਓ ਵੀ ਇਹ ਕਦੇ ਮਿਲੇ ਹੀ ਨਹੀਂ ਸਨ ਇਹਨਾਂ ਦਾ ਮਨ ਤੇ ਮਿਲਿਆ ਹੀ ਨਹੀਂ ਸੀ ਕਦੇ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤ ਹੈ ਨਾ ਜਾਏ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਆਪਣੇ ਨਾਲ ਮੇਲ ਲਵੇ ਉਹ ਕਦੇ ਵਿਛੜਦੇ ਨਹੀਂ ਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਹਿੰਦੇ ਨੇ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਨਹੀਂ ਕੋਈ ਕਿਹਦੀ ਸ਼ਰਨ ਵਿੱਚ ਜਾਇਆ ਜਾਏ ਕਿਹਦੀ ਸ਼ਰਨ ਅਖਤਿਆਰ ਕਰੀਏ ਤੇ ਫਿਰ ਜਿਹੜੇ ਉਹਦੀ ਸ਼ਰਨੀ ਲੱਗ ਗਏ ਜਿਨ੍ਹਾਂ ਨੇ ਨਾਮ ਦਾ ਰਸ ਲਿਆ ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਾਇਆ ਹਰਦਾ ਜਿਨ੍ਹਾਂ ਮਾਇਆ ਹਰਦਾ ਜਿਨ੍ਹਾਂ ਤੇ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੋ ਗਈ ਜਿਨ੍ਹਾਂ ਤੇ ਸਤਿਗੁਰ ਦੀ ਬਖਸ਼ਿਸ਼ ਹੋ ਗਈ ਕਹਿੰਦੇ ਅਸੂ ਦੇ ਮਹੀਨੇ ਵਿੱਚ ਜਿਨ੍ਹਾਂ ਨੂੰ ਪਤੀ ਪਰਮੇਸ਼ਰ ਦਾ ਮਿਲਾਪ ਹੋ ਗਿਆ ਜਿਹੜੀਆਂ ਜੀਵ ਰੂਪ ਇਸਤਰੀਆਂ ਤੜਫਦੀਆਂ ਨੂੰ ਪਤੀ ਪਰਮੇਸ਼ਰ ਦਾ ਮਿਲਾਪ ਹੋਇਆ ਜਿਨ੍ਹਾਂ ਨੂੰ ਨਾਮ ਦਾ ਰਸ ਆਇਆ ਪ੍ਰੇਮ ਦਾ ਰਸ ਆਇਆ ਆ ਅਸੂ ਦਾ ਮਹੀਨਾ ਉਹਨਾਂ ਨੂੰ ਸੁੱਖ ਦਿੰਦਾ ਉਹ ਅਸੂ ਦੇ ਮਹੀਨੇ ਵਿੱਚ ਸੁਖੀ ਵੱਸਦੇ ਨੇ ਆਖੋ ਸਤਨਾਮ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਭਾਈ ਗੁਰਦਾਸ ਜੀ ਆਏ ਤੇ ਆਖਣ ਲੱਗੇ ਸਤਿਗੁਰੂ ਤੇਰੇ ਚਰਨਾਂ ਦੀ ਜਿਹੜੀ ਮੌਜ ਹੈ ਜਿਹੜਾ ਆਨੰਦ ਹੈ ਉਹ ਕਿਤੋਂ ਹੋਰ ਪ੍ਰਾਪਤ ਨਹੀਂ ਹੁੰਦਾ ਮਿਹਰ ਕਰੋ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ ਸੋ ਸਤਿਗੁਰੂ ਸਾਡੇ ਤੇ ਵੀ ਸਾਰਿਆਂ ਤੇ ਮਿਹਰ ਕਰਨ ਜੇ ਜਿਨ੍ਹਾਂ ਕੋਲ ਟਰੈਕਟਰ ਟਰਾਲੀਆਂ ਨੇ ਸਾਰੇ ਇੱਕ ਦਿਨ ਦਾ ਸਮਾਂ ਕੱਢ ਕੇ ਕੰਮਾਂ ਕਾਰਾਂ ਨੇ ਨਾਲ ਨਹੀਂ ਜਾਣਾ ਸੋ ਵੱਧ ਚੜ੍ਹ ਕੇ ਸੰਗਤਾਂ ਅਗਲੀ ਸੰਗਰਾਂਦ ਤੇ ਪਹੁੰਚ ਕੇ ਦਰਸ਼ਨ ਦੇਣੇ ਹਰ ਹਾਲਤ ਸੰਗਰਾਂਦ ਦਾ ਦੀਵਾਨ ਮਹਾਰਾਜ ਦੀ ਕਿਰਪਾ ਨਾਲ ਹਾਜ਼ਰੀ ਭਰੀ ਦੀ ਹੈ ਹਰ ਸੰਗਰਾਂਦ ਤੇ ਭਾਵੇਂ ਜਿੱਥੇ ਮਰਜ਼ੀ ਹੋਵਾਂ ਮੈਂ ਭਾਵੇਂ ਆਊਟ ਆਫ ਸਟੇਟ ਵਿੱਚ ਹੋਵਾਂ ਤੇ ਭਾਵੇਂ ਆਊਟ ਆਫ ਕੰਟਰੀ ਵਿੱਚ ਹੋਵਾਂ ਹਰ ਹਾਲਤ ਸੰਗਰਾਂਦ ਦੇ ਦੀਵਾਨ ਤੇ ਪਹੁੰਚ ਜਾਈਦਾ ਜਿੱਥੇ ਮਰਜ਼ੀ ਹੋਈਏ ਵਾਪਸ ਆ ਜਾਈਦਾ ਸਰਬ ਸੰਗਤਾਂ ਦਾ ਧੰਨਵਾਦ ਹੋਈਆਂ ਭੁੱਲਾਂ ਦੀ ਖਿਮਾ ਆਏ ਹੋਏ ਸਾਰੇ ਮਹਾਂਪੁਰਖਾਂ ਦਾ ਖਾਸ ਕਰਕੇ ਸੰਤ ਗਿਆਨੀ ਰਾਮ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦਾ ਧੰਨਵਾਦ ਜੀ ਆਇਆਂ ਨੂੰ ਜਿਨ੍ਹਾਂ ਨੇ ਪਹਿਲੀ ਵਾਰੀ ਇਸ ਸਥਾਨ ਤੇ ਚਰਨ ਪਾਏ ਨੇ ਤੇ ਸਾਰੀ ਸੰਗਤ ਵੱਲੋਂ ਸਾਡੀ ਸਾਰੀ ਸੰਸਥਾ ਵੱਲੋਂ ਸਾਰੇ ਜਥੇ ਵੱਲੋਂ ਧੰਨਵਾਦ ਸਾਰੀ ਜਥੇਬੰਦੀ ਵੱਲੋਂ ਜਿਨ੍ਹਾਂ ਮਹਾਂਪੁਰਸ਼ਾਂ ਨੇ ਕਿਰਪਾ ਕੀਤੀ ਹੈ ਤੇ ਮਰ ਦੀ ਕਿਰਪਾ ਨਾਲ ਬਹੁਤ ਵੱਡੀ ਜਥੇਬੰਦੀ ਚਲਾ ਰਹੇ ਨੇ ਪੰਥ ਦੀ ਮਹਾਨ ਅਣਥੱਕ ਸੇਵਾ ਕਰ ਰਹੇ ਨੇ ਤੇ ਮਰਜ ਮਿਹਰ ਕਰਨ ਇਸੇ ਤਰ੍ਹਾਂ ਇਹ ਪਿਆਰ ਤੇ ਇਹ ਸਾਂਝਾਂ ਬਣੀਆਂ ਰਹਿਣ ਸਰਬ ਸੰਗਤਾਂ ਦਾ ਧੰਨਵਾਦ ਹੋਈਆਂ ਭੁੱਲਾਂ ਦੀ ਖਿਮਾ ਜਿੰਨਾ ਚਿਰ ਹੁਣ ਆਨੰਦ ਸਾਹਿਬ ਨੇ ਮਹਾਰਾਜ ਜੀ ਜਾਂਦੇ ਨੇ ਗੁਰੂ ਸਾਹਿਬ ਉਹਨਾਂ ਚਿਰ ਕਿਸੇ ਨੇ ਜਾਣਾ ਨਹੀਂ ਅੱਗੇ ਇੱਕ ਵੀ ਵੱਜ ਜਾਂਦਾ 11:30 ਆ ਤੇ ਦੀਵਾਨ ਦੀ ਸਮਾਪਤੀ ਦਾ ਟਾਈਮ ਜਿਹੜਾ ਹੁਣ 11:00 ਤੋਂ ਪਹਿਲਾਂ ਹੋਇਆ ਕਰੇਗਾ ਕਿਉਂਕਿ ਜਿੱਥੇ ਕਿਤੇ ਵੀ ਦੀਵਾਨ ਲੱਗਦੇ ਨੇ 10:30 ਸਮਾਪਤੀ ਕਰ ਦਿੱਤੀ ਬਹੁਤਾ ਲੇਟ ਨਹੀਂ ਪਹਿਲਾਂ 2:00 ਵੀ ਵੱਜ ਜਾਂਦੇ ਸੀ ਵੀ ਹੁਣ ਕੋਸ਼ਿਸ਼ ਕਰੀ ਦੀ ਵੀ ਵੇਲੇ ਨਾਲ ਸਮਾਪਤੀ ਹੋ ਸਕੇ ਸੋ ਸਰਬ ਸੰਗਤਾਂ ਦਾ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਨੂੰ ਤੁਹਾਡਾ ਇੱਕ ਇੱਕ ਚੱਲਿਆ ਕਦਮ ਸਾਡੇ ਸਿਰ ਮੱਥੇ ਤੇ ਸਾਰੀ ਸੰਗਤ ਆਨੰਦ ਸਾਹਿਬ ਵਿੱਚ ਬੋਲਿਓ ਜਿਹੜੇ ਹੁਣ ਤੱਕ ਨਹੀਂ ਬੋਲੇ ਸਾਰੇ ਪੜਿਓ, ਕੋਈ ਰਸਨਾ ਵਾਂਝੀ ਨਾ ਰਵੇ ਤੇ ਕੋਈ ਮਾਇਆ ਲੈ ਕੇ ਸਟੇਜ ਤੇ ਨਾ ਆਵੇ। ਸਾਰੇ ਵੀਰਾਂ ਭਾਈਆਂ ਨੂੰ ਬੇਨਤੀ ਹੈ, ਜਦੋਂ ਕੋਈ ਮਾਇਆ ਲੈ ਕੇ ਕੀਰਤਨ ਭੇਟਾ ਦੇਣ ਆ ਜਾਂਦਾ ਨਾ ਸਟੇਜ ਤੇ, ਫਿਰ ਕਈ 10 ਰੁਪਏ ਦੇ ਕੇ ਤੇ ਖਿਸਕ ਜਾਂਦੇ ਨੇ, ਉਹ ਗੱਲ ਚੰਗੀ ਨਹੀਂ ਲੱਗਦੀ। ਗੁਰੂ ਸਾਹਿਬ ਦਾ ਇਹਦੇ ਵਿੱਚ ਸਤਿਕਾਰ ਨਹੀਂ ਰਹਿੰਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਆਪਾਂ ਮੁੱਖ ਰੱਖਣਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨਾਲ ਜੁੜੋ, ਬਾਣੀ ਔਰ ਬਾਣੇ ਦੇ ਧਾਰਨੀ ਹੋਵੋ, ਹੋਈਆਂ ਭੁੱਲਾਂ ਦੀ ਖਿਮਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਰਾਮ ਕਲੀ ਮਹੱਲਾ ਤੀਜਾ, ਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅਨੰਦ ਮਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਭ ਤੇ ਜਾ ਬਣਾਈਆਂ
ਸਭ ਤੋਂ ਹਰੀ ਤੇਰਾ ਮਨ ਜਿਨੀ ਵਸਾਇਆ,
ਹੈ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ,
ਮਨ ਮੇਰਿਆ ਤੂੰ
ਹਰ ਨਾਨੇ, ਹਰ ਨਾਨ ਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ,
ਸੰਗੀਤਾਰੋ ਕਰੇ ਤੇਰਾ ਅਰਜ ਸਭ ਸੁਣਾ,
ਸਪਨਾ ਗਲਾ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ, ਸਾਚੇ ਸਾਰੇ ਬਾਣ ਕਿਆ ਨਾਹੀ ਖਰਦੇ ਦੇ, ਸਦਾ ਸਿਵ ਤੂੰ ਸਲਾਹ ਤੇਰੀ ਨਾਮ ਮਨ ਵਸਾਵੇ, ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ,
ਨਾਮ ਮੇਰਾ ਆਧਾਰੋ ਨਾਮ ਆਧਾਰ ਮੇਰਾ ਸਭ ਦੁਆਰ,
ਕਲਾਮ ਸੁਖ ਮਨ ਆਇਆ ਜਨ ਇੱਛਾ ਸਭ ਪੁਜਾਈਆਂ, ਹੈ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸੱਚ, ਕਰ ਸੁਪਗ ਸ਼ਬਦ ਵਜ ਅਲਾਜਤ ਕਰ ਤਾਰੀਆ, ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕੈ ਲਾਗੇ, ਅਨੰਦ ਸੁਣੋ ਵਟ ਪਾਗੀ ਹੋ ਸਗਲ ਮਨੋਰਤ ਪੂਰੇ, ਆਪ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਹਾਂਜੀ ਜਿੰਨੀ ਨਾਮ ਤੇ ਆਇਆ ਸਖਤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ,
ਨਾਨਕ ਨਾਮ ਚੜ